चंद बो भांति करी अशरदा दिज उर हाथी लीन मनाए संग ले गमना जहां बराजत श्री गुर पमना।
वाहेगुरु जी का खालसा वाहेगुरु जी की फतेह। परम सत्कार योग सम्मान योग गुरु का खास रूप गुरु खालसा सात संगत सतगुरु दया निध अंतर्यामी पतत पावन भगत वत्सल कृपा निदान धन धन श्री गुरु ग्रंथ साहिब सच्चे पातशाह जी महाराज जी दे पवित्र चरण कमलां च संध्या वेले दे सजे हुए दीवाना च हाजरियां भर के नेता प्रति गुर इतिहास दी चल रही लड़ी बार कथा श्री गुरु गोबिंद सिंह साहिब जी महाराज जी दा पवित्र इतिहास बहुत ही श्रद्धा भावना आस्था ते सत्कार सहित आप जी सरवण कर रहे हो। सतगुरु गुरु कलगीधर पातशाह जी महाराज बहुत समय बाद श्री आनंदपुर साहब आए हैं। श्री आनंदपुर साहब के निवासियों ने सतगुरां दे आउण ते बड़ियां भारियां खुशियां मनाईयां ने। रात समय अपने घरां विच दीवे बाल के दीप माला कीती है और हर एक सिख दी जुबान ते गुरु कलगीधर श्री गुरु गोबिंद सिंह साहब जी दी जय जयकार दा नाद है। अगला दिन चढ़िया सतगुरु जी ने हुक्म कीता भाई भांत भांत दे पकवान तैयार करो सब्जियां भाजियां तरकारियां तैयार करो और जिन्ने गुरु के सिख हन गुरु कीआं संगतां हन महापुरख साधु हन सब नू बुला के सब नू भोजन छकाओ। बड़ा बड़ा भोज कीता है यग कीता लंगर तैयार होए बेअंत संगतां सतगुरां दे चरणां दे विच हाजर होईआं सब नू भोजन छकाया सब नू सतगुरां ने खुला दान भी दिता है। बहुत सारे जाचक मंगते गुरु चरणा चाहे उन्हां दीआं झोलियां भी सतगुरां ने माया नाल भर दित्तियां हन सब नू दान दे के नवाजिया। पर इधर पंडित केशव दास ओ बैठा नाराज हो गया कि गुरु जी ने मैनू नहीं बुलाया मैनू उन्हां नू सब तों पहलां बुलाना चाहीदा सी। अंतरयामी सतगुरु जी ने उस वक्त ते जाण के अपने दीवान भाई नंद चंद जी नू पंडित केशव दास कोल भेजिया। नंद चंद जी ने आके जिस वेले केशव दास नू कहा कि सतगुरु जी ने तेनू अपने कोल याद करके बुलाया कहिंदा जी मैं नहीं उन्हां कोल जाणा उन्हां ने मैनू पहलां क्यों नहीं बुलाया पहलां अपने सिखां नू बुला के उन्हां नू भोजन छका दिता मैनू नहीं सद्या। इस तरह का इन्हें जो जवाब दिता तो भाई नंद चंद जी ने आख्या भाई परमेशर नाल नहीं रुसना चाहीदा गुरु गोबिंद सिंह साहब तो आप परमेशर ने। कहण लगा जी नाले तां गुरु साहब कहिंदे ने मैनू जिहड़ा परमेशर कहेगा वह नरकां विच पएगा तू कहना वह परमेशर ने। भाई नंद चंद जी ने जवाब दिता आख्या पंडित जी सतगुरु जी परमेशर ने इहदे विच कोई दो राय नहीं है पर उन्होंने भगती का अवतार धारण करके परमेशर का अपने आप नू दास सदाया वो तो परमेशर ही ने पर किते लोग सुन के कि असी भी परमेशर अपने आप नू ना कहण लग पैण दूजियां ते तर्क कीती है कि जिहड़ा अपने आप नू परमेशर कहेगा अपने आप नू परमेशर सदाएगा वह नरक कुंडा विच पवेगा। तो इस तरह महाराज जी ने इस करके पावन बचन उचारे ने पर सतगुरु जी विच ते अकाल पुरख विच भेद भी कोई नहीं उन्हां दे बचन ने बिद करत तपस्या भयो द्वैते एक रूप होवै गए कि असी अकाल पुरख दा ही स्वरूप हो गए परमेशर विच ते साडे विच कोई भेद कोई फर्क है ही नहीं। दूजा इहने संसा कीता कहण लगा जी जदों अकाल पुरख दी शक्ति प्रगट होई उहदा नेत्र बंद कर ले क्यों कीते नेत्र बंद उस वेले उह शक्ति नूं वेख के धीरज क्यों ना धारिया। तो भाई नंद चंद जी ने आख्या उहदा नेत्रां नाल दर्शन कीते ते आख्या जो ये अकाल पुरख दी शक्ति है परमेशर दी ये शक्ति है इस नूं शरीर दे किन्हां अंगां दे विच धारण करिए ते सब तों पवित्र जाण के जिहड़े नेत्र सन नेत्र मुंद के नेत्रां दे विच उस अकाल पुरख दी शक्ति दा ध्यान धारण कीता इस करके नेत्र बंद कीते ना कि इस करके कि उन्हां कोलों शक्ति दे दर्शन नहीं हो सके। ਤੋ ਇਸ ਕਰਕੇ ਉਹਨਾਂ ਨੇ ਨੇਤਰ ਮੁੰਦ ਲਏ ਸਨ ਕਿ ਅਕਾਲ ਪੁਰਖ ਦੀ ਸ਼ਕਤੀ ਨੂੰ ਆਪਣੇ ਨੇਤਰਾਂ ਵਿੱਚ ਵਸਾ ਲਿਆ। ਉਸੇ ਨੇਤਰਾਂ ਵਿੱਚੋਂ ਸ਼ਕਤੀ ਨਿਕਲਣੀ, ਅਕਾਲ ਪੁਰਖ ਦੀ ਉਹ ਸ਼ਕਤੀ ਦਾ ਪ੍ਰਕਾਸ਼ ਹੋਣਾ, ਔਰ ਉਹ ਸ਼ਕਤੀ ਖੰਡੇ ਬਾਟੇ ਦੀ ਪੌਲ ਵਿੱਚ ਪੈਣੀ ਹੈ। ਕਿਉਂਕਿ ਅੱਜ ਵੀ ਮਹਾਂਪੁਰਖ ਜਦੋਂ ਨਿਤਨੇਮ ਕਰਦੇ ਨੇ, ਪੰਜ ਪਿਆਰੇ ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਨੇ, ਤਾਂ ਉਨ੍ਹਾਂ ਦੀ ਦ੍ਰਿਸ਼ਟੀ ਜਿਹੜੀ ਆ ਉਹ ਅੰਮ੍ਰਿਤ ਦੇ ਬਾਟੇ ਤੇ ਹੁੰਦੀ, ਅੰਮ੍ਰਿਤ ਦੇ ਵਿੱਚ ਹੁੰਦੀ, ਤਾਂ ਜੋ ਦ੍ਰਿਸ਼ਟੀ ਨਾਲ ਸ਼ਕਤੀ ਦਾ ਸੰਚਾਰ ਹੁੰਦਾ। ਤੋ ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਨੇਤਰਾਂ ਵਿੱਚ ਪਰਮੇਸ਼ਰ ਦੀ ਸ਼ਕਤੀ ਨੂੰ ਧਾਰਨ ਕੀਤਾ, ਕਿਉਂਕਿ ਉਨ੍ਹਾਂ ਨੇ ਪੰਥ ਸਾਜਣਾ ਹੈ। ਐਸਾ ਪੰਥ ਸਾਜਣਾ ਹੈ ਜਿਸ ਨੇ ਦੁਸ਼ਟ ਅਰਿਸ਼ਤਾਂ ਦਾ ਨਾਸ ਕਰਨਾ, ਔਰ ਐਸਾ ਪੰਥ ਮਹਾਰਾਜ ਜੀ ਨੇ ਸਾਜਣਾ ਹੈ ਜਿਸ ਪੰਥ ਨੇ ਪ੍ਰਗਟ ਹੋ ਕਰਕੇ ਇਕ ਇਕ ਨੇ ਕਈ ਕਈ ਹਜ਼ਾਰਾਂ ਦੇ ਉੱਤੇ ਲੱਖਾਂ ਦੇ ਉੱਤੇ ਪਾਰੂ ਹੋਣਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਪੰਡਿਤ ਕੇਸ਼ੋ ਦਾਸ ਦੇ ਜਿਹੜੇ ਸਵਾਲ ਸਨ ਉਹਦੇ ਇਨ੍ਹਾਂ ਸਵਾਲਾਂ ਦਾ ਜਵਾਬ ਬੜੇ ਸਹੀ ਢੰਗ ਨਾਲ ਦਿੱਤਾ, ਔਰ ਇਨ੍ਹਾਂ ਜਵਾਬਾਂ ਨੂੰ ਸੁਣ ਕੇ, ਉੱਤਰ ਨੂੰ ਸੁਣ ਕੇ ਕੇਸ਼ੋ ਦਾਸ ਦੀ ਸੰਤੁਸ਼ਟੀ ਵੀ ਹੋ ਗਈ, ਇਹਦੇ ਮਨ ਦੇ ਵਿੱਚ ਸੰਤੁਸ਼ਟੀ ਵੀ ਹੋ ਗਈ ਕਿ ਭਾਈ ਨੰਦ ਚੰਦ ਜੀ ਨੇ ਜੋ ਕਿਹਾ ਬਿਲਕੁਲ ਦਰੁਸਤ ਕਿਹਾ। ਆਓ ਜਿਵੇਂ ਨੰਦ ਚੰਦ ਜੀ ਦਾ ਕਹਿਣਾ ਮੰਨ ਕੇ ਕੇਸ਼ੋ ਦਾਸ ਸਤਿਗੁਰੂ ਕਲਗੀਧਰ ਦੇ ਚਰਨਾਂ ਵਿੱਚ ਹਾਜ਼ਰ ਹੋ ਰਿਹਾ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਛੰਦ ਉਚਾਰਨ ਕਰ ਰਹੇ ਨੇ, ਜਿਹੜੇ ਦਸਵੇਂ ਪਾਤਸ਼ਾਹ ਨੇ ਆਪ ਆਪਣੇ ਮੁਖਾਰਬਿੰਦ ਚ ਉਚਾਰੇ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਆਓ ਸਰਵਣ ਕਰੀਏ, ਸਾਰੀ ਸੰਗਤ ਗੁਰੂ ਚਰਨਾਂ ਦਾ ਧਿਆਨ ਧਾਰਦਿਆਂ ਆਖਣਾ ਕਰੋ ਜੀ ਸਤਨਾਮ
ਜੀ ਵਾਹੇ ਗੁਰੂ ਸਾਹਿਬ ਜੀਓ,
ਸਤਨਾਮ
ਜੀ ਵਾਹੇ ਗੁਰੂ ਸਾਹਿਬ ਜੀਓ। ਕਿਉਂ ਪਈ ਇਸ ਬਿਦ ਨੰਦ ਚੰਦ ਬੋ ਭਾਂਤੇ।
ਇਸ ਪ੍ਰਕਾਰ ਨਾਲ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਬਹੁਤ ਤਰੀਕਿਆਂ ਨਾਲ ਬਹੁਤ ਸਾਰੀਆਂ ਉਦਾਹਰਣਾਂ ਪ੍ਰਮਾਣ ਦੇ ਕੇ ਪੰਡਿਤ ਕੇਸ਼ੋ ਦਾਸ ਨੂੰ ਇਹ ਗੱਲਾਂ ਸਮਝਾਈਆਂ ਹਨ।
ਕਰੀ ਅਸ਼ਰਧਾ ਬਿਜੁਰ ਹਾਤੀ,
ਔਰ ਜਿਹੜੀ ਇਹਦੇ ਮਨ ਚ ਅਸ਼ਰਧਾ ਸੀ, ਪਹਿਲਾਂ ਮਨ ਦੇ ਵਿਚ ਅਸ਼ਰਧਾ ਹਤਾਰ ਲਈ ਸੀ ਇਹਨੇ ਕਿ ਗੁਰੂ ਜੀ ਨੇ ਮੈਨੂੰ ਨੀ ਬੁਲਾਇਆ, ਤੇ ਨਾਲੇ ਉਹ ਕਹਿੰਦੇ ਨੇ ਮੈਨੂੰ ਪਰਮੇਸ਼ਰ ਨੀ ਕਹਿਣਾ। ਫਿਰ ਭਾਈ ਨੰਦ ਚੰਦ ਜੀ ਨੇ ਦੱਸਿਆ ਕਿ ਪਰਮੇਸ਼ਰ ਵਿਚ ਤਾਂ ਉਨ੍ਹਾਂ ਵਿਚ ਫਰਕ ਹੀ ਕੋਈ ਨੀ, ਭੇਦ ਹੀ ਕੋਈ ਨੀ ਹੈ, ਰੰਚਕ ਮਾਤਰ ਵੀ ਭੇਦ ਨਹੀਂ ਹੈ। ਤੋ ਇਹ ਸਾਰੀ ਗੱਲਾਂ ਸੁਣ ਕੇ, ਬਚਨ ਸੁਣ ਕੇ ਭਾਈ ਨੰਦ ਚੰਦ ਦੇ ਕੇਸ਼ੋ ਦਾਸ ਦੇ ਮਨ ਦੇ ਵਿਚ ਜਿਹੜੀ ਅਸ਼ਰਧਾ ਸੀ ਉਹ ਅਸ਼ਰਧਾ ਦੂਰ ਹੋ ਗਈ, ਨਿਵਿਰਤ ਹੋ ਗਈ।
ਲੀਨ ਮਨਾਏ ਸੰਗ ਲੈ ਗਮਨਾ,
ਇਸ ਤਰ੍ਹਾਂ ਭਾਈ ਨੰਦ ਚੰਦ ਜੀ ਨੇ ਕੇਸ਼ੋ ਦਾਸ ਬ੍ਰਾਹਮਣ ਨੂੰ ਮਨਾ ਲਿਆ, ਔਰ ਇਹਨੂੰ ਮਨਾ ਕੇ ਆਪਣੇ ਨਾਲ ਲੈ ਲਿਆ।
ਹਾਂ ਬਿਰਾਜਤ ਸ੍ਰੀ ਗੁਰੂ ਭਵਨਾ,
ਉੱਥੇ ਲੈ ਕੇ ਆਏ ਭਾਈ ਨੰਦ ਚੰਦ ਜੀ ਕੇਸ਼ੋ ਦਾਸ ਨੂੰ, ਜਿੱਥੇ ਜਗਤ ਗੁਰੂ ਨਾਥ, ਤਰਲੋਕੀ ਨਾਥ, ਪਤਿਤ ਪਾਵਨ ਭਗਤ ਵਛਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸਨ, ਜਿਸ ਜਗ੍ਹਾ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤਖ਼ਤ ਤੇ ਬੈਠੇ ਹੋਏ ਸਨ, ਸੰਗਤਾਂ ਨੂੰ ਦਰਸ਼ਨ ਦੇ ਰਹੇ ਸੀ, ਉਥੇ ਭਾਈ ਨੰਦ ਚੰਦ ਜੀ ਕੇਸ਼ੋ ਦਾਸ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਕਲਗੀਧਰ ਬੜੇ ਆਦਰ ਦੀਨਾ,
ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸ਼ੋ ਦਾਸ ਆਇਆ ਇਹਦਾ ਬੜਾ ਆਦਰ ਕੀਤਾ, ਇਹਦਾ ਸਤਿਕਾਰ ਕੀਤਾ ਹੈ।
ਬਿਠਾਏ ਤੋਖ ਬੋ ਕੀਨਾ,
ਇਹਨੂੰ ਕੋਲ ਬਿਠਾਇਆ ਤੇ ਕੋਲ ਬਿਠਾ ਕੇ ਮਹਾਰਾਜ ਜੀ ਨੇ ਇਹਦੀ ਪਾਲਣਾ ਕੀਤੀ।
ਨੰਦ ਚੰਦ ਸਾਹਿਬ ਭਰਿਓ ਪ੍ਰਸੰਗਾ,
ਭਾਈ ਨੰਦ ਚੰਦ ਜੀ ਨੇ ਸਾਰੀਆਂ ਗੱਲਾਂ ਗੁਰੂ ਸਾਹਿਬ ਨੂੰ ਦੱਸੀਆਂ ਕਿ ਇੱਦਾਂ ਕੇਸ਼ੋ ਦਾਸ ਜੀ ਤਾਂ ਨਾਰਾਜ਼ ਸੀ, ਇਹਨਾਂ ਦੇ ਮਨ ਚ ਨਾਰਾਜ਼ਗੀ ਸੀ ਕਿ ਗੁਰੂ ਜੀ ਨੇ ਪਹਿਲਾਂ ਸਿੱਖਾਂ ਨੂੰ ਲੰਗਰ ਚਕਾ ਦਿੱਤਾ, ਮੈਨੂੰ ਨੀ ਬੁਲਾਇਆ, ਮੈਨੂੰ ਬਾਅਦ ਵਿਚ ਸੱਦਾ ਭੇਜਿਆ ਮਹਾਰਾਜ, ਇਸ ਕਰਕੇ ਨਾਰਾਜ਼ ਹੈ ਆਪ ਜੀ ਦੇ ਨਾਲ। ਤੋ ਜਦੋਂ ਭਾਈ ਨੰਦ ਚੰਦ ਜੀ ਨੇ ਸਾਰੇ ਬਚਨ ਸਤਿਗੁਰਾਂ ਨੂੰ ਦੱਸੇ ਜੋ ਜੋ ਉੱਥੇ ਹੋਏ ਸਨ, ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ
ਸ੍ਰੀ ਮੁਖ ਵਾਕ ਸਵਈਆ ਜੋ ਕਚ ਲੇਖ ਲਿਖਿਓ ਬਿਦਨਾ, ਸੋ ਪਾਈ ਮਿਸਰ ਜੂ ਸੋਕ ਨਿਵਾਰੋ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਫਿਰ ਸਵਈਏ ਉਚਾਰਨ ਕੀਤੇ, ਤਿੰਨ ਸਵਈਏ ਮਹਾਰਾਜ ਜੀ ਨੇ ਆਪਣੇ ਮੁਖੋਂ ਉਚਾਰੇ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ, ਸ੍ਰੀ ਮੁਖ ਵਾਗ ਗੁਰੂ ਕਲਗੀਧਰ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਜੋ ਆਮ ਕਰਕੇ ਬਹੁਤ ਸਾਰੇ ਰਾਗੀ ਸਿੰਘ, ਕੀਰਤਨੀਏ ਸਿੰਘ ਇਹਨਾਂ ਸਵਾਈਆਂ ਦਾ ਬੜੇ ਪਿਆਰ ਨਾਲ ਕੀਰਤਨ ਵੀ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਜੋ ਕੁਛ ਲੇਖ ਲਿਖਿਓ ਬਿਦਨਾ। ਬਿਦਨਾ ਕਹਿੰਦੇ ਨੇ ਵਿਧਾਤੇ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ। ਪਰਮੇਸ਼ਰ ਨੇ ਜਿਹੋ ਜਿਹੇ ਲੇਖ ਜੀਵ ਦੇ ਮੱਥੇ ਤੇ ਲਿਖੇ ਹੋਏ ਨੇ, ਉਹਨਾਂ ਲਿਖੇ ਹੋਏ ਲੇਖਾਂ ਦੇ ਅਨੁਸਾਰ ਸੋਈ ਪਾਈਅਤ ਮਿਸ਼ਰ ਜੂ। ਮਿਸ਼ਰ ਨਾਮ ਹੈ ਬ੍ਰਾਹਮਣ ਦਾ, ਪੰਡਿਤ ਦਾ। ਕਹਿੰਦੇ ਪੰਡਿਤ ਜੀ ਉਹੀ ਕੁਝ ਪ੍ਰਾਪਤ ਹੁੰਦਾ ਜੋ ਪ੍ਰਮਾਤਮਾ ਨੇ ਲੇਖਾਂ ਵਿਚ ਲਿਖਿਆ। ਲੇਖਾਂ ਤੋਂ ਵੱਧ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ। ਜੋ ਲੇਖਾਂ ਵਿਚ ਲਿਖਿਆ ਉਹੀ ਪਰਮੇਸ਼ਰ ਦੇ ਘਰੋਂ ਪ੍ਰਾਪਤ ਹੁੰਦਾ। ਵਾਹਿਗੁਰੂ ਨੇ ਪੂਰਵਲੇ ਜਨਮ ਦੇ ਕੀਤੇ ਕਰਮਾਂ ਮੁਤਾਬਕ ਇਸ ਜੀਵ ਦੇ ਮੱਥੇ ਦੇ ਉੱਤੇ ਲੇਖ ਪਾ ਕੇ ਤਾਂ ਇਹਨੂੰ ਸੰਸਾਰ ਦੇ ਵਿਚ ਭੇਜਿਆ। ਇਸ ਕਰਕੇ ਤੁਹਾਨੂੰ ਵੀ ਜੋ ਕੁਝ ਮਿਲਿਆ ਤੁਹਾਡੇ ਲੇਖਾਂ ਦਾ ਮਿਲਿਆ, ਇਹਦੇ ਚ ਸਾਡਾ ਤਾਂ ਕੋਈ ਦੋਸ਼ ਨਹੀਂ ਨਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਤੇਰੇ ਲੇਖਾਂ ਚ ਲਿਖਿਆ ਸੀ ਉਹਨਾਂ ਲਿਖਿਆ ਹੋਇਆ ਲੇਖਾਂ ਦੇ ਅਨੁਸਾਰ ਤੈਨੂੰ ਮਿਲਿਆ ਮਿਸ਼ਰ ਜੂ ਪੰਡਿਤ ਜੀ। ਇਸ ਕਰਕੇ ਤੁਸੀਂ ਆਪਣੇ ਮਨ ਦਾ ਜਿਹੜਾ ਸ਼ੋਕ ਹੈ ਇਹਨੂੰ ਨਿਵਾਰ ਦਿਓ। ਆਹ ਜਿਹੜਾ ਤੁਸੀਂ ਆਪਣੇ ਮਨ ਚ ਰੋਸਾ ਧਾਰਨ ਕੀਤਾ ਹੋਇਆ, ਸਾਡੇ ਨਾਲ ਨਾਰਾਜ਼ਗੀ ਧਾਰਨ ਕੀਤੀ ਹੋਈ ਹੈ, ਆਪਣੇ ਅੰਦਰ ਦੀ ਇਹ ਨਾਰਾਜ਼ਗੀ, ਆਪਣੇ ਮਨ ਦਾ ਇਹ ਜਿਹੜਾ ਰੋਸ ਹੈ ਤੁਸੀਂ ਨਿਵਿਰਤ ਕਰ ਦਿਓ, ਦੂਰ ਕਰ ਦਿਓ।
ਮੇਰੋ ਕਚਿਓ ਅਪਰਾਧ ਨਹੀਂ।
ਮਹਾਰਾਜ ਜੀ ਕਹਿੰਦੇ ਸਾਡਾ ਕੋਈ ਅਪਰਾਧ ਨਹੀਂ ਹੈ ਕਿ ਅਸੀਂ ਤੈਨੂੰ ਬੁਲਾਇਆ ਨਹੀਂ। ਤੂੰ ਕਹਿੰਦਾ ਵੀ ਗੁਰੂ ਜੀ ਨੇ ਮੈਨੂੰ ਨਹੀਂ ਬੁਲਾਇਆ, ਬਾਕੀ ਸਾਰਿਆਂ ਨੂੰ ਸੱਦਾ ਭੇਜ ਕੇ ਬੁਲਾਇਆ ਤੇ ਮੈਨੂੰ ਨਹੀਂ ਬੁਲਾਇਆ। ਮਹਾਰਾਜ ਜੀ ਕਹਿੰਦੇ ਸਾਡਾ ਇਹਦੇ ਚ ਕੋਈ ਅਪਰਾਧ ਨਹੀਂ ਹੈ, ਸਾਡਾ ਇਹਦੇ ਵਿਚ ਕੋਈ ਭੁੱਲ, ਸਾਡਾ ਕੋਈ ਅਪਰਾਧ ਨਹੀਂ ਹੈ।
ਗਏ ਯਾਦ ਤੇ ਭੁੱਲ ਨਾ ਕੋ ਪਛਤਾਰੋ।
ਦਰਅਸਲ ਸਾਨੂੰ ਭੁੱਲ ਹੀ ਗਿਆ ਸੀ, ਗਏ ਯਾਦ ਤੇ ਭੁੱਲ, ਸਾਨੂੰ ਭੁੱਲ ਗਿਆ ਸੀ ਤੇਰੇ ਬਾਰੇ ਕਿ ਤੂੰ ਵੀ ਇੱਥੇ ਹੈ, ਕਿਉਂਕਿ ਤੂੰ ਤਾਂ ਦੋ ਦਿਨਾਂ ਤੋਂ ਦੌੜਿਆ ਹੋਇਆ ਸੀ ਸਾਡੇ ਕੋਲੋਂ ਵੀ ਮੈਂ ਭੇਟਾ ਲੈਣ ਚੱਲਿਆ, ਕੋਈ ਜਿਹੜੀ ਦੇਵੀ ਪ੍ਰਗਟ ਹੋਵੇਗੀ ਤੇ ਉਹਨੂੰ ਦੇਣੀ ਹੈ, ਤੂੰ ਤਾਂ ਮੁੜ ਕੇ ਦਰਸ਼ਨ ਹੀ ਨਹੀਂ ਦਿੱਤੇ। ਇਸ ਕਰਕੇ ਤੂੰ ਤਾਂ ਸਾਡੀ ਯਾਦ ਚੋਂ ਭੁੱਲਿਆ ਹੋਇਆ ਸੀ। ਹੁਣ ਭੁੱਲਿਆ ਹੋਇਆ ਜਿਹੜਾ ਭੁੱਲ ਜਾਏ ਉਹਦਾ ਤਾਂ ਕੋਈ ਅਪਰਾਧ ਨਹੀਂ ਨਾ ਹੁੰਦਾ। ਅਪਰਾਧ ਤਾਂ ਉਹਦਾ ਹੁੰਦਾ ਜਿਹੜਾ ਜਾਣ ਬੁੱਝ ਕੇ ਯਾਦ ਨਾ ਕਰੇ, ਜਾਣ ਬੁੱਝ ਕੇ ਭੁਲਾ ਦੇਵੇ ਉਹ ਅਪਰਾਧ ਹੁੰਦਾ। ਜਿਹੜਾ ਸੁਭਾਵਕ ਸੁੱਤੇ ਸਿੱਧ ਭੁੱਲ ਜਾਏ ਉਹਦਾ ਕਦਾ ਅਪਰਾਧ ਹੋਇਆ। ਤੁਸੀਂ ਗਏ ਯਾਦ ਤੇ ਭੁੱਲ, ਸਾਨੂੰ ਆਪਣੀ ਯਾਦ ਚੋਂ ਸਿਮਰਤੀ ਚੋਂ ਭੁੱਲ ਗਿਆ ਸੀ। ਇਸ ਕਰਕੇ ਪੰਡਿਤ ਕੇਸ਼ਵ ਦਾਸ ਜੀ ਨੇ ਕੋਪ ਚਿਤਾਰੋ, ਤੁਸੀਂ ਆਪਣੇ ਮਨ ਵਿਚ ਗੁੱਸਾ ਨਾ ਕਰੋ, ਆਪਣੇ ਮਨ ਚ ਕੋਪ ਨਾ ਕਰੋ।
ਬਾਗੋ ਨਿਹਾਲੀ ਪਛੇ ਦਿਓ ਆਜ।
ਮਹਾਰਾਜ ਜੀ ਕਹਿੰਦੇ ਅੱਜ ਤੈਨੂੰ ਬਾਗੋ ਨਿਹਾਲੀ ਦੇ ਦਿੰਦੇ ਆ, ਜੋ ਤੈਨੂੰ ਚਾਹੀਦਾ ਹੈ ਉਹ ਅੱਜ ਤੈਨੂੰ ਦੇ ਦਿੰਦੇ ਹਾਂ।
ਭਲੀ ਤੁਮਕੋ ਨਿਸ਼ਚੈ ਜੀ ਧਾਰੋ।
ਤੁਸੀਂ ਆਪਣੇ ਮਨ ਚ ਭਲੀ ਪ੍ਰਕਾਰ ਨਾਲ ਇਸ ਗੱਲ ਦਾ ਨਿਸ਼ਚਾ ਧਾਰਨ ਕਰ ਲਵੋ।
ਛਤਰੀ ਸਭੈ ਕ੍ਰਿਤ ਵਿਪਨ ਕੇ ਇਨੂੰ ਪੈ ਕਟਾਸ਼ ਕਿਰਪਾ ਕਨਿਆਰੋ।
ਮਹਾਰਾਜ ਜੀ ਕਹਿੰਦੇ ਜਿਹੜੇ ਤੈਨੂੰ ਕੱਪੜੇ ਚਾਹੀਦੇ ਨੇ, ਵਸਤਰ ਚਾਹੀਦੇ ਨੇ, ਉਹ ਤੈਨੂੰ ਅੱਜ ਦੇ ਦਿੰਨੇ ਆ। ਅਸੀਂ ਕਿਹੜਾ ਤੇਰੇ ਤੋਂ ਦੂਰ ਹਾਂ ਵੀ ਕਿ ਤੈਨੂੰ ਅਸੀਂ ਕੋਈ ਭੇਟਾ ਨਹੀਂ ਦੇਣ ਲੱਗੇ, ਵਸਤੂ ਨਹੀਂ ਦੇਣ ਲੱਗੇ, ਤੈਨੂੰ ਕੱਪੜੇ ਚਾਹੀਦੇ ਨੇ। ਬਾਗੋ, ਬਾਗੋ ਨਾਮ ਹੈ ਕੱਪੜਿਆਂ ਵਸਤਰਾਂ ਦਾ, ਨਿਹਾਲੀ ਬਿਸਤਰਾ ਆਦਿਕ ਨੂੰ ਕਹਿ ਦਿੰਦੇ ਨੇ, ਜੋ ਤੈਨੂੰ ਚਾਹੀਦਾ ਉਹ ਦੇ ਦਿੰਦੇ ਆ। ਛੱਤਰੀ ਸਭਾ ਕਿਰਤ ਵਿਪਨ ਕੇ, ਇਹ ਜਿਹੜੇ ਛੱਤਰੀ ਨੇ ਇਹ ਮੰਨੇ ਜਾਂਦੇ ਨੇ ਕਿ ਬ੍ਰਾਹਮਣਾਂ ਦੀ ਕਿਰਤ ਨੇ, ਬ੍ਰਾਹਮਣ ਯਾਨੀ ਕਿ ਇਹਨਾਂ ਦੇ ਰਖਵਾਲੇ ਹਨ। ਇਸ ਕਰਕੇ ਤੁਹਾਨੂੰ ਤਾਂ ਛੱਤਰੀਆਂ ਦੇ ਉੱਤੇ ਕਿਰਪਾ ਭਰੀ ਨਿਗਾਹ ਨਾਲ ਹੀ ਵੇਖਣਾ ਚਾਹੀਦਾ। ਇਹਨੂੰ ਪੈ ਕਟਾਸ਼ ਕਿਰਪਾ ਕਹਿ ਨਿਹਾਰੋ। ਅਸੀਂ ਜਿਹੜੀਆਂ ਸੰਗਤਾਂ ਨੂੰ ਸੱਦ ਕੇ ਭੋਜਨ ਛਕਾਇਆ ਇਹ ਸਾਰੇ ਛੱਤਰੀ ਰੂਪ ਹੀ ਨੇ, ਭਾਵ ਭਾਵੇਂ ਵੈਸ਼ ਨੇ, ਸ਼ੂਦਰ ਨੇ, ਇਹ ਸਾਰੇ ਸ਼ਸਤਰਧਾਰੀ ਨੇ, ਛੱਤਰੀ ਨੇ। ਤੂੰ ਬ੍ਰਾਹਮਣ ਹੈ ਤੇ ਬ੍ਰਾਹਮਣ ਦਾ ਕੰਮ ਨਹੀਂ ਛੱਤਰੀਆਂ ਨਾਲ ਦੁਵੈਸ਼ ਕਰਨੀ, ਬ੍ਰਾਹਮਣ ਦਾ ਕੰਮ ਹੁੰਦਾ ਛੱਤਰੀਆਂ ਤੇ ਕਿਰਪਾ ਭਰੀ ਨਿਗਾਹ ਨਾਲ ਵੇਖਣਾ, ਛੱਤਰੀਆਂ ਤੇ ਦਇਆ ਦ੍ਰਿਸ਼ਟੀ ਕਰਕੇ ਵੇਖਣਾ।
ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਕੋ ਦਾਨ ਕਰੇ।
ਚੰਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਸੀਂ ਮੇਰੇ ਜਿਨ੍ਹਾਂ ਸਿੱਖਾਂ ਨੂੰ ਕਹਿੰਦੇ ਹੋ ਵੀ ਇਹਨਾਂ ਨੂੰ ਪਹਿਲਾਂ ਰੋਟੀ ਖਵਾ ਦਿੱਤੀ ਮੈਨੂੰ ਬਾਅਦ ਚ ਸੱਦਿਆ, ਸੋਨੇ ਦਾ ਕਾਰਨ ਕੀ ਹੈ? ਇਹ ਜਿਹੜੇ ਮੇਰੇ ਸਿੱਖ ਨੇ, ਆਹ ਜਿਹੜਾ ਮੇਰਾ ਪੰਥ ਹੈ, ਆਹ ਜਿਹੜਾ ਮੇਰਾ ਖਾਲਸਾ ਹੈ, ਮੈਂ ਜਿਤਨੇ ਯੁੱਧ ਜਿੱਤੇ ਨੇ ਇਹਨਾਂ ਦੀ ਕਿਰਪਾ ਨਾਲ ਜਿੱਤੇ ਨੇ।
ਬੋਲੇ ਸੋਨਿਆ,
ਜਿਤਨੇ ਯੁੱਧ ਜਿੱਤੇ ਨੇ मैं अपने ना खालसे की कृपा नाल जिते ने खालसा जी इतना माण अपने पंथ नू मेरे दसवें पातशाह श्री गुरु गोबिंद सिंह साहब ने दिता। दुनिया विच बड़े बड़े अवतार रहबर पैगंबर ने पर उन्हां पैगंबरां ते अवतार सारे आपो अपनी जगह ते ठीक ने पर किसे ने अपने अन्याइयां नू इतना माण नहीं दिता इतना सत्कार नहीं दिता। कलगीधर पातशाह महाराज जी ने अपने पंथ नू अपने सिखां नू इन्ना माण दिता इन्ना सत्कार इन्हां शब्दां दी व्याख्या ही अगे खालसा मेरो रूप है खास खालसे मैं हूं करो निवास खालसा मेरा सतगुरु पूरा कहते मेरा गुरु भी खालसा है खालसा मेरा पूरा गुरु है। खालसे नू अपने गुरु की पदवी भी दिती सतगुरु ने आपे गुरु चेला बन के खालसे नू गुरु पदवी भी दिती। सो कहण तो भाव दसवें पातशाह जी महाराज जी कहते पंडित जी युद्ध जिते नहीं के प्रसाद इन्हां दी कृपा नू प्रसाद कहते ने कृपा नू अपने इन्हां सिखां दी कृपा दे नाल असीं युद्ध जिते हां जंग दे मैदान विच जिन्ने युद्ध हुण तक लड़े ने जिते हन और इन्हीं के प्रसाद सोदान करे इन्हां दी कृपा दे नाल ही असीं दान करने आ जिन्ना दान कर रहे हां भावे अज तेनू भी जेड़ा दान करना तेनू भी जेड़ा दान देना जा होर जिन्या नू असी दान दे रहे हैं वो दान भी असी अपने इन्हां सिखां दी कृपा नाल ही दे रहे हैं अपने इस पंथ की कृपा दे नाल दान दे रहे हैं। देखो मेरे सतगुरां दी कितनी अत दी निर्माणता है अपने पंथ प्रति अपने खालसे प्रति अपने सिखां प्रति। महाराज जी कहते इन्हां दी कृपा दे नाल मैं दान कर रहा हां
अग ओग तेरे इन्हीं के प्रसाद
इन्हां दी ही कृपा दे नाल आ जड़े मेरे सिख ने जिन्ने मेरे आ पंथ दे सिख ने ए सारे सिखां दी कृपा दे नाल मेरे जितने अग ओग ने पाप ने टल जांदे ने ए जिन्हां ते कृपा कर देण ए पंथ जिन्हां ते कृपा कर दे ए खालसा जिन्हां ते कृपा कर दे उन्हां दे सारे अग सारे पाप टल जांदे ने निवृत्त हो जांदे ने उन्हां दे समूह पापां दी निवृत्ति हो जांदी है जिहदे ते पंथ खालसा अपनी कृपा दृष्टि कर देवे इन्हां दी कृपा दे नाल सारे अग अग नाम है पापां दा ओग नाम है भयानक दा जिहड़े भयानक पाप ने ओ भी इन्हां दी कृपा दे नाल टल गए हन
इन्हीं कृपा पुन थाम भरे
इन्हां दी ही कृपा दे नाल मेरा घर भरिया होया आ मेरे सिखां दी कृपा नाल इन्हां दी दया नाल मेरा घर भरिया होया इन्ना माण सतगुरु जी अपने सिखां नू दे रहे ने हालांकि गुरसिखां दे घर गुरु दी कृपा नाल भरदे ने गुरु दी दया नाल भरदे ने पर महाराज जी कहते मेरा घर इन्हां गुरसिखां दी कृपा नाल भरिया होया जो कुछ मेरे घर विच वेख रहे हो इन्हां सिखां दी कृपा नाल है इन्हां दी दया नाल है इन्हां दी कृपा नाल मेरे घर धाम ओ भरे पए हन
इन्हीं के प्रसाद तो विद्यालय
इत्थे ते कमाल ही कर दित्ती दसवें पातशाह ने ए नहीं कहिंदे मेरी विद्या दा प्रबंध मामा कृपाल चंद ने कीता ए नहीं आख्या मेरी विद्या दा प्रबंध जां किसे होर ने कीता कहिंदे मैं अपने इन्हां सिखां दी कृपा नाल विद्या लई है इन्हां दी कृपा नाल गुरसिखां दी कृपा नाल मैं विद्या प्राप्त कीती। मेरे साहब जी महान विद्वान ने कलगीधर श्री गुरु गोबिंद सिंह साहब सच्चे पातशाह जैसा विद्वान इस मात लोक दी धरती ते ना होया ते ना होवेगा। जितने विद्वान दशमेश पिता ने जितनी विद्या मेरे दसम पिता पातशाह अंदर है किसी भी दुनिया की विद्या की गल कर लो सतगुरां विच हर एक विद्या जे राग विद्या की गल कर दे ते महान विद्या धर ने जे किसी शास्त्रां की विद्या की गल कर दे ताओ भी शस्त्र की विद्या की गल कर दे ताओ भी हर पक्ष चो महाराज दसवें पातशाह विद्वान ने। और महाराज जी ये नहीं कहते कि विद्या मैं अपने जोर नाल लई है। आम करके अगर कोई बंदा विद्वान बनता है पढ़ता लिखता है तो कहना जी मैं मेहनत की है मैं अपनी मेहनत नाल विद्या पढ़ी, मैं बड़ी घालना घाली, बड़ी मेहनत की, बड़ी मशक्कत करके ते मैं ये विद्या पढ़ी है। रात दे तीन तीन बजे तक जाके मैं पढ़ता रहा ता मैनू ये विद्या मिली। सारी सारी रात पढ़ता ही रहिंदा सी, सुता ही नहीं कदे। आम करके विद्वाना की जुबान तो तुसी यही सुनोगे, पर कलगीधर जी महान विद्वान ने और कहंदे विद्या मैं अपने खालसे की कृपा नाल लई है, अपने पंथ की कृपा दे नाल मैं विद्या प्राप्त कीती है।
इन्हीं के कृपा सब शत्रु मरे,
इस खालसे की कृपा नाल ही। हे पंडित, जेडे सिखां नूं तू मेरे नूं नीवा कहना, मेरे आ सिख, मेरे आ जेडे खालसे पंथ दे सिख ने, इन्हां दी कृपा दे नाल मेरे सारे दुश्मन मरे ने, मेरे जितने शत्रु ने जितने दुश्मन ने इन्हां दी कृपा दे नाल मरे ने, उन्हां दा नाश होया है।
इन्हीं की कृपा के सजे हम नहीं मोसे गरीब करोर परे,
इन्हां दी कृपा नाल मैं सजया हां। गुरु कलगीधर आखो सतनाम श्री महाराज जी कहते मैं इन्हां दी कृपा नाल सजया, अपने खालसे दी कृपा नाल सजया हां। कहते इन्हां ने मैनू सजाया ते मैं सजया, नहीं तो मेरे वर्गे करोड़ा सन करोड़ा, नहीं मोसे गरीब, मेरे वर्गे गरीब तो करोड़ परे हैं, करोड़ा सन पंडित केशवदास, इन्हां दी कृपा नाल मैं सजया। इत्थे कमाल कर दिती, इत्थे तां गल पूरन तौर दे उत्ते सिरे ते कह दिती है कि सतगुरु जी कहंदे कि इस खालसे दी किरपे दे किरपा दे नाल मैं सजया हां, इन्हां ने मैनू सजाया है, इन्हां दा मैं बनाया होया हां, ये मेरे बनाए हुए ने, मैं इन्हां दा बनाया होया हां, इन्हां दा साजिया होया हां, नहीं तां मेरे वर्गे करोड़ा गरीब पए सन।
सेव करीनी की भावत,
और पंडित जी सुनो, तू सेवा दी गल करदा कि मैं पहला तेरे वर्गे ब्राह्मणा नूं सद के सेवा नहीं कीती। महाराज जी कहिंदे सुन, जिहड़ी सेवा है ना उह भी मेरे खालसे दी कीती हुई मैनूं चंगी लगदी। सेव करी इन्ही की भावत, इन्हां दी ही सेवा कीती मैनूं चंगी लगदी है।
और किसे वसो आपना जी को,
किसे होर दी सेवा मेरे मन नूं नहीं चंगी लगदी। मेरे मन नूं तां इह चंगा लगदा वी मेरा खालसा उहदी सेवा होवे, खालसे दे लंगर प्रसादे दी सेवा होवे, उहनां नूं भोजन छकाए जाण, वधिया वधिया वस्त्र मेरे खालसे नूं पहनाए जाण, इह मैनूं सेवा चंगी लगदी। अज कल की करदे ने साडे गुरसिख, गुरसिखां नूं छड्ड के बाहर नूं पहलां दौड़दे ने, कहिंदे जे बाहर दे लोकां दी सेवा करांगे तां साडा नां होवेगा। साडे अपने सिख भाईचारे विच कितने ऐसे गरीब सिख ने जिन्हां नूं साडे सहयोग दी लोड़ हुंदी है, और कई ऐसे भी ने जिन्हां दे घर भोजन तक नहीं पकदा, पर असीं पहल करदे हां बाहर दे लोकां नूं लंगर छकाण दी, इह दसण वास्ते कि असीं प्रचार करदे हां। कलगीधर कहिंदे पहलां खालसे दी सेवा, खालसे तों वधे फिर बाद विच सेवा करो, इहदा खालसे तों वधे। वंड छकण दी बिरती पहलां अपने खालसे विच होनी चाहीदी है, पंथ विच होनी चाहीदी। महाराज जी कहिंदे मेरे खालसे दी कीती हुई सेवा मैनूं चंगी लगदी है, और इन्हां दी कीती हुई सेवा ही मेरे मन नूं सुहावदी है, किसे होर दी सेवा मेरे हृदय नूं चंगी नहीं लगदी।
दान दियो इन्हीं को भलो,
महाराज जी कहिंदे जे दान भी देना ना ते मेरे खालसे नूं दित्ता होया दान मैनूं चंगा लगदा।
आन को दान न लागत नीको,
दान दित्ता भी मेरे खालसे नूं चंगा लगदा, ते मेरे खालसे नूं जिहड़ा दान दित्ता जांदा उह मैनूं भला लगदा। इस करके जे दान करन दी भी बिरती होवे किसे सिंघ विच ते पहलां सिंघ नूं पहल देवे, खालसे नूं पहल देवे। हुण खालसा जी दान तां बहुत हो रिहा है, बड़े बड़े दानी सज्जन दान करदे ने, पर उहनां दे वल्लों दित्ता होया दान अयोग रूप दे विच कई थावां ते वरत्या जांदा है, अयोग रूप विच। तुहाडा दित्ता होया दान ਅਗਰ ਕਿਸੇ ਅਮਲੀ ਨੂੰ ਨਸ਼ੇੜੀ ਨੂੰ ਦਿੰਦੇ ਹੋ ਤੇ ਉਸ ਅਮਲੀ ਨਸ਼ੇੜੀ ਨੂੰ ਦਿੱਤਾ ਹੋਇਆ ਦਾਨ ਉਹ ਜਾ ਕੇ ਤੁਹਾਡੇ ਪੈਸਿਆਂ ਦਾ ਕਿਰਤ ਦੀ ਮਾਇਆ ਉਹ ਤੁਹਾਡੇ ਪੈਸਿਆਂ ਦੀ ਲੈ ਕੇ ਜਾ ਕੇ ਸ਼ਰਾਬ ਪੀਵੇ, ਤੁਹਾਡੇ ਦਿੱਤੇ ਪੈਸਿਆਂ ਦਾ ਲੈ ਕੇ ਦਾਨ ਜਾ ਕੇ ਤੰਬਾਕੂ ਖਾਵੇ, ਤੁਹਾਡੇ ਦਿੱਤੇ ਹੋਏ ਦਾਨ ਦੇ ਪੈਸਿਆਂ ਦੇ ਨਾਲ ਜਾ ਕੇ ਹੋਰ ਨਸ਼ਿਆਂ ਨੂੰ ਕਰੇ, ਤੇ ਫਿਰ ਤੁਹਾਡਾ ਪੈਸਾ ਕਿਸ ਪਾਸੇ ਲੱਗਾ? ਫਿਰ ਇਹ ਦਾਨ ਤੁਹਾਨੂੰ ਫਲੀਭੂਤ ਹੋਵੇਗਾ? ਕਦੇ ਨਹੀਂ ਹੋਵੇਗਾ। ਹਾਂ, ਜੇ ਤੁਸੀਂ ਦਾਨ ਦੇਣਾ ਖਾਲਸੇ ਨੂੰ ਦਿਓ, ਤੁਹਾਡਾ ਦਿੱਤਾ ਹੋਇਆ ਖਾਲਸੇ ਨੂੰ ਦਾਨ ਉਹ ਲੰਗਰ ਤਿਆਰ ਕਰੇਗਾ, ਜਿੱਥੇ ਆਪ ਛਕੇਗਾ ਦੂਜਿਆਂ ਨੂੰ ਵੀ ਛਕਾਏਗਾ। ਅਨੇਕਾਂ ਭੁੱਖਿਆਂ ਦੇ ਪੇਟ ਦੇ ਵਿੱਚ, ਅਭਿਆਗਤਾਂ ਦੇ ਪੇਟ ਦੇ ਵਿੱਚ ਭੋਜਨ ਦੀ ਗ੍ਰਾਹੀ ਪਵੇਗੀ। ਉਹ ਦਿੱਤਾ ਹੋਇਆ ਦਾਨ ਖਾਲਸੇ ਨੂੰ ਫਲੀਭੂਤ ਹੁੰਦਾ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਕਿ ਹਰ ਇੱਕ ਸਿੱਖ ਨੂੰ, ਮੇਰੇ ਮਨ ਚ ਕਿਸੇ ਪ੍ਰਤੀ ਕੋਈ ਦੁਵੈਸ਼ ਨਹੀਂ, ਕਿਸੇ ਦੂਜੇ ਧਰਮ ਪ੍ਰਤੀ ਜਾਂ ਕਿਸੇ ਦੂਜੇ ਮਤ ਪ੍ਰਤੀ ਕੋਈ ਦੁਵੈਸ਼, ਈਰਖਾ ਨਾਲ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਜਿਤਨੇ ਸਿੰਘ ਨੇ, ਕਾਰੋਬਾਰੀ ਸਿੰਘ ਨੇ, ਭਾਵੇਂ ਕਿਸੇ ਦੀ ਦੁਕਾਨ ਹੈ, ਭਾਵੇਂ ਕਿਸੇ ਦੀ ਕੋਈ ਫੈਕਟਰੀ ਹੈ, ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਕਰਦਾ ਹੈ, ਹਰ ਇੱਕ ਸਿੰਘ ਦਾ ਫਰਜ਼ ਬਣਦਾ ਕਿ ਉਹ ਪਹਿਲ ਗੁਰਸਿੱਖਾਂ ਨੂੰ ਦੇਵੇ ਆਪਣੇ ਘਰ ਦੇ ਵਿੱਚ। ਜੇ ਫੈਕਟਰੀ ਹੈ ਤੇ ਪਹਿਲ ਗੁਰਸਿੱਖਾਂ ਨੂੰ ਦੇਵੇ, ਉਸ ਫੈਕਟਰੀ ਵਿੱਚ ਗੁਰਸਿੱਖਾਂ ਨੂੰ ਪਹਿਲ ਦੇ ਆਧਾਰ ਤੇ ਰੱਖੇ ਕਿ ਗੁਰੂ ਕਾ ਸਿੱਖ। ਭਾਵੇਂ ਦੁਕਾਨ ਹੈ, ਉੱਥੇ ਵੀ ਗੁਰੂ ਕੇ ਸਿੱਖ ਨੂੰ ਪਹਿਲ ਦੇਵੇ। ਹਾਂ, ਬੇਵਸੀ ਹੋਵੇ। ਹਾਂ, ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਜਿਹੜੇ ਆ ਬਾਹਰੋਂ ਪੂਰਬੀ ਆਉਂਦੇ ਨੇ, ਇਹਨਾਂ ਨੂੰ ਆਪਣੇ ਕੋਲ ਰੱਖਾਂਗੇ, ਇਹ ਘੱਟ ਪੈਸਿਆਂ ਤੇ ਰਹਿ ਜਾਂਦੇ ਨੇ। ਸਾਡੇ ਸਿੱਖ ਭਾਈ ਨੂੰ ਜੇ ਸਾਨੂੰ 4-5 ਹਜ਼ਾਰ ਰੁਪਈਆ ਦੇਣਾ ਪੈਂਦਾ, 6 ਦੇਣਾ ਪੈਂਦਾ, ਉਹ 3 ਚ ਰਹਿ ਜਾਂਦੇ ਨੇ। ਉਹ ਘੱਟ ਸਮਝ ਕੇ ਵੀ ਚਲੋ ਆ 3 ਹਜ਼ਾਰ ਰੁਪਏ ਦਾ ਮੁਨਾਫਾ ਹੁੰਦਾ ਤੇ ਅਸੀਂ ਇਹ ਸੋਚ ਲੈਂਦੇ। ਜੇ ਚਲੋ ਕਿਸੇ ਸਾਡੇ ਸਿੱਖ ਭਾਈ ਕੋਲ 1000-2000 ਜ਼ਿਆਦਾ ਵੀ ਚਲਾ ਜਾਂਦਾ ਹੈ ਤੇ ਘੱਟੋ ਘੱਟ ਆਪਣੇ ਘਰ ਤਾਂ ਗਿਆ, ਬਗਾਨੇ ਤਾਂ ਨਹੀਂ ਨਾ ਗਿਆ, ਆਪਣੇ ਘਰ ਚ ਗਿਆ, ਨਾਲੇ ਉਹ ਫਲੀਭੂਤ ਵੀ ਹੋਣਾ। ਜਦੋਂ ਤੁਸੀਂ ਆਪਣੇ ਭਾਈਚਾਰੇ ਨੂੰ ਉੱਚਾ ਚੁੱਕੋਗੇ ਆਰਥਿਕ ਤੌਰ ਤੇ, ਹੁਣ ਜਿਹੜੀ ਕੌਮ ਆਰਥਿਕ ਤੌਰ ਤੇ ਮਜ਼ਬੂਤ ਹੁੰਦੀ ਹੈ, ਉਹੀ ਕੌਮ ਅੱਜ ਦੇ ਸਮੇਂ ਵਿੱਚ ਤਰੱਕੀ ਕਰਦੀ ਹੈ। ਯਹੂਦੀ ਅੱਜ ਆਰਥਿਕ ਤੌਰ ਤੇ ਬਲਵਾਨ ਨੇ ਤੇ ਤਰੱਕੀ ਕਰ ਰਹੇ ਨੇ, ਅਮਰੀਕਾ ਵਰਗੀਆਂ ਪਾਵਰਾਂ ਵੀ ਉਹਨਾਂ ਦੇ ਅਧੀਨ ਹਨ। ਆਰਥਿਕ ਤੌਰ ਤੇ ਜਿਹੜਾ ਮਜ਼ਬੂਤ ਹੈ ਉਹ ਫਲੀਭੂਤ ਵੀ ਹੁੰਦਾ, ਬਲਵਾਨ ਵੀ ਹੁੰਦਾ। ਤੋ ਕਲਗੀਧਰ ਜੀ ਦੀ ਵੇਖੋ ਸੋਚ, ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਪਹਿਲਾਂ ਇੱਕ ਦੂਜੇ ਨੂੰ ਬਲਵਾਨ ਕਰਨ ਦਾ ਯਤਨ ਕਰੇ, ਸਿੱਖ ਸਿੱਖ ਨੂੰ ਨਾ ਮਾਰੇ। ਅੱਜ ਇਹੀ ਜ਼ਿਆਦਾ ਹੋ ਰਿਹਾ ਕਿ ਸਿੱਖ ਸਿੱਖ ਨੂੰ ਮਾਰਨ ਵਿੱਚ ਲੱਗਾ ਹੋਇਆ। ਇੱਕ ਕਵੀ ਦਾ ਬੜਾ ਸੋਹਣਾ ਕਹਿੰਦਾ, ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ। ਸਿੱਖ ਜਿਹੜਾ ਉਹ ਸਿੱਖ ਨੂੰ ਆਰਥਿਕ ਪੱਖ ਤੇ ਮਜ਼ਬੂਤ ਕਰੇ, ਉਹਨੂੰ ਬਲਵਾਨ ਕਰੇ, ਉਹਨੂੰ ਆਰਥਿਕ ਤੌਰ ਤੇ ਜਿੱਥੇ ਮਜ਼ਬੂਤ ਕਰੇ, ਉਥੇ ਨਾਲ ਉਹਨੂੰ ਸੇਵਾ ਸਿਮਰਨ ਵਾਲੇ ਪਾਸੇ ਵੀ ਪ੍ਰੇਰੇ, ਆਪਣੇ ਆਪਸੀ ਭਾਈਚਾਰਕ ਸੰਬੰਧ ਦੇ ਨਾਲ ਚੱਲੇ। ਜਿਵੇਂ ਸਾਡੀ ਸੋਚ ਹੁੰਦੀ ਕਿ ਸਾਡਾ ਮਾਂ ਜਾਇਆ ਸੱਕਾ ਭਰਾ ਉਹ ਤਰੱਕੀ ਕਰੇ, ਇਸ ਤਰ੍ਹਾਂ ਸਾਡੇ ਅੰਦਰ ਇਹ ਸੋਚ ਹੋਣੀ ਚਾਹੀਦੀ ਹੈ ਕਿ ਸਾਡੇ ਸਤਿਗੁਰਾਂ ਦੇ ਜਿਤਨੇ ਸਿੱਖ ਨੇ, ਸਾਡੇ ਭਾਈ ਹਨ, ਭਰਾ ਹਨ, ਉਹ ਸਾਰੇ ਤਰੱਕੀਆਂ ਕਰਨ, ਵੱਧ ਤੋਂ ਵੱਧ ਅੱਗੇ ਤਰੱਕੀਆਂ ਕਰਕੇ ਸੰਸਾਰ ਵਿੱਚ, ਸਮਾਜ ਵਿੱਚ ਮਾਣ ਪ੍ਰਾਪਤ ਕਰਨ। ਇਸ ਪੱਖ ਵਾਲੇ ਪਾਸੇ ਵੀ ਸਾਨੂੰ ਧਿਆਨ ਦੇਣਾ ਜ਼ਰੂਰੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਭਾਈ ਆਪਣੇ ਖਾਲਸੇ ਨੂੰ ਦਾਨ ਦੇਣਾ, ਖਾਲਸੇ ਨੂੰ ਦਿੱਤਾ ਹੋਇਆ ਦਾਨ ਮੈਨੂੰ ਚੰਗਾ ਲੱਗਦਾ।
ਆਨ ਤੋਂ ਦਾਨ ਨਾ ਲਾਗਤ ਨੀਕੋ,
ਖਾਲਸੇ ਨੂੰ ਦਿੱਤਾ ਹੋਇਆ ਦਾਨ ਜਿੱਥੇ ਮੈਨੂੰ ਚੰਗਾ ਲੱਗਦਾ, ਉੱਥੇ ਹੋਰ ਨੂੰ ਕੋਈ ਦਾਨ ਕਰੇ, ਕਿਸੇ ਹੋਰ ਨੂੰ ਦਾਨ ਕਰੇ, ਮਹਾਰਾਜ ਕਹਿੰਦੇ ਉਹ ਨੀ ਮੈਨੂੰ ਚੰਗਾ ਲੱਗਦਾ। ਆਨ ਕੋ, ਆਨ ਦਾ ਮਤਲਬ ਹੁੰਦਾ ਹੋਰ, ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵਾਰੀ ਪਰਖ ਕੀਤੀ, ਅੱਗੇ ਕਥਾ ਆਵੇਗੀ ਵੀ, ਬ੍ਰਾਹਮਣ ਆਏ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਕੋਲ, ਮਹਾਰਾਜ ਜੀ ਕੋਲ ਆ ਕੇ ਕਹਿਣ ਲੱਗੇ, ਜੀ ਤੁਹਾਡੇ ਜਿਹੜੇ ਆ ਸਿੱਖ ਨੇ ਸਾਨੂੰ ਦਾਨ ਪੁੰਨ ਨਹੀਂ ਕਰਦੇ, ਤੁਸੀਂ ਇਹਨਾਂ ਨੂੰ ਕਹਿ ਦਿੱਤਾ ਵੀ ਬ੍ਰਾਹਮਣਾਂ ਨੂੰ ਦਾਨ ਨਹੀਂ ਕਰਨਾ, ਇਹ ਸਾਨੂੰ ਦਾਨ ਹੀ ਨਹੀਂ ਕਰਦੇ। ਅੱਜ ਸਾਡੇ ਸਿੱਖ ਬਹੁਤ ਸਾਰੇ ਬ੍ਰਾਹਮਣਾਂ ਨੂੰ ਜਾ ਕੇ ਦਾਨ ਕਰਦੇ, ਜੋਤਸ਼ੀਆਂ ਨੂੰ ਟੇਵੇ ਲਵਾ ਲਵਾ ਕੇ, ਉਹ ਵੀ ਫਿਰ ਅੱਗੋਂ ਹਜ਼ਾਰਾਂ ਰੁਪਈਆ ਕਹਿੰਦੇ ਵੀ ਇੰਨੇ ਪੈਸੇ ਰੱਖ ਦਿਓ ਤੇ ਆਹ ਟੇਵਾ ਹੈ। ਬ੍ਰਾਹਮਣਾਂ ਕੋਲ ਜਾ ਕੇ ਵਿਆਹ ਦੀਆਂ ਤਰੀਕਾਂ ਰਖਾਉਂਦੇ ਨੇ ਵੀ ਇਹ ਤਰੀਕ ਦੱਸੋ, ਅਸੀਂ ਆਹ ਦੁਕਾਨ ਦਾ ਮਹੂਰਤ ਕਰਨਾ ਕਿਹੜੀ ਤਰੀਕ ਨੂੰ ਰੱਖੀਏ, ਉਹ ਫਿਰ ਤਰੀਕਾਂ ਦੱਸਦੇ ਨੇ। ਇਹ ਸਾਡੀ ਸੋਚ ਅੱਜ ਬਣ ਚੁੱਕੀ ਹੈ, ਜਿਹੜੇ ਵਿਪਰਵਾਦ ਚ ਸਤਿਗੁਰਾਂ ਨੇ ਸਾਨੂੰ ਕੱਢਿਆ, ਉਸ ਵਿਪਰਵਾਦ ਵਿਚ ਅਸੀਂ ਅੱਜ ਧੱਕੇ ਜਾ ਰਹੇ ਹਾਂ। ਕਲਗੀ ਧਰ ਜੀ ਦੇ ਕੋਲ ਬ੍ਰਾਹਮਣ ਇਕੱਠੇ ਹੋ ਕੇ ਆਏ, ਕਹਿੰਦੇ ਜੀ ਇਹ ਤੁਹਾਡੇ ਸਿੰਘ ਮੈਨੂੰ ਸਾਨੂੰ ਦਾਨ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਵੀ ਸਾਡੇ ਕੋਲੋਂ ਲੈ ਜਾਓ ਭਾਈ। ਸਤਿਗੁਰਾਂ ਨੇ ਹੁਕਮ ਕੀਤਾ ਸਵਾ ਮਣ ਮਾਵਾਂ ਦੀ ਦਾਲ ਤੇ ਸਵਾ ਮਣ ਲੋਹਾ, ਕਹਿੰਦੇ ਆਹ ਲੋਹਾ ਦਾਨ ਲੈ ਜਾਓ। ਬ੍ਰਾਹਮਣ ਸਵਾ ਮਣ ਲੋਹਾ ਤੇ ਸਵਾ ਮਣ ਦਾਲ ਬਾਹਾਂ ਦੀ ਲੈ ਕੇ ਮਰਝਾਏ ਜੇ ਮੂੰਹਾਂ ਨਾਲ ਬਾਹਰ ਨਿਕਲ ਆਏ ਵੀ ਇਹਨੂੰ ਕੀ ਕਰਨਾ, ਇਹ ਦਾਲ ਮਾਵਾਂ ਦੀ ਸਾਡੇ ਕਿਹੜੇ ਕੰਮ ਦੀ ਆ, ਲੋਹਾ ਦੇ ਦਿੱਤਾ ਇਹ ਅਸੀਂ ਕੀ ਕਰਨਾ, ਲੋਹਾ ਸਾਡੇ ਕਿਹੜੇ ਕੰਮ ਦਾ, ਸੋਨਾ ਚਾਂਦੀ ਦਿੰਦੇ ਤੇ ਕੰਮ ਵੀ ਆਉਂਦਾ, ਲੋਹਾ ਅਸੀਂ ਕੀ ਕਰਨਾ। ਬਾਹਰ ਨਿਕਲਿਆ ਉਹਦੇ ਸਿੰਘਾਂ ਦੀ ਨਿਗਾਹ ਪੈ ਗਈ, ਕਹਿੰਦੇ ਉਹ ਬ੍ਰਾਹਮਣ ਉਹ ਕਿੱਥੇ ਚੱਲੇ ਹੋ, ਕਹਿੰਦੇ ਜੀ ਆਹ ਗੁਰੂ ਨੇ ਦਾਨ ਦਿੱਤਾ। ਕਹਿੰਦੇ ਗੁਰੂ ਨੇ ਦਿੱਤਾ, ਸਤਿਗੁਰਾਂ ਨੇ, ਉਸੇ ਵੇਲੇ ਉਹਨਾਂ ਕੋਲੋਂ ਮਾਵਾਂ ਦੀ ਦਾਲ ਵੀ ਖੋਹ ਲਈ ਤੇ ਲੋਹਾ ਵੀ ਖੋਹ ਲਿਆ। ਬ੍ਰਾਹਮਣਾਂ ਨੂੰ ਬਰੰਗ ਟੋਰ ਦਿੱਤਾ ਉੱਥੋਂ, ਜਿਹੜੀ ਬਾਹਾਂ ਦੀ ਦਾਲ ਸੀ ਉਹਦੇ ਬੜੇ ਬਣਾਏ ਤੇ ਲੰਗਰ ਲਾ ਦਿੱਤਾ, ਸਿੰਘਾਂ ਨੇ ਛਕ ਛਕਾ ਲਏ। ਜਿਹੜਾ ਲੋਹਾ ਸੀ ਉਹ ਤੇ ਸ਼ਸਤਰ ਬਣਾ ਕੇ ਗਾਤਰੇ ਪਾ ਲਏ। ਮਹਾਰਾਜ ਦਸਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ ਮੈਂ ਇਹੀ ਵੇਖਦਾ ਸੀ ਵੀ ਮੇਰੇ ਸਿੰਘ ਜਵਾਨ ਹੋ ਗਏ ਨੇ, ਕਿ ਮੈਂ ਕਿਹਾ ਸੀ ਕਿ ਮੇਰੇ ਖਾਲਸੇ ਨੂੰ ਦਿੱਤਾ ਹੋਇਆ ਦਾਨ ਚੰਗਾ ਲੱਗਦਾ, ਤੇ ਸਿੰਘ ਕਹਿੰਦੇ ਮਹਾਰਾਜ ਤੁਸੀਂ ਬਾਹਮਣਾਂ ਨੂੰ ਦੇ ਦਿੱਤਾ ਅਸੀਂ ਖੋ ਲਿਆ, ਕਿਉਂਕਿ ਤੁਹਾਨੂੰ ਇਹਨਾਂ ਨੂੰ ਦਿੱਤਾ ਦਾਨ ਚੰਗਾ ਹੀ ਨਹੀਂ ਲੱਗਦਾ ਤੇ ਅਸੀਂ ਦਈਏ ਕਿਉਂ ਇਹਨਾਂ ਨੂੰ, ਇਸ ਕਰਕੇ ਅਸੀਂ ਖੋਇਆ। ਸੋ ਇਹੋ ਜਿਹੇ ਇਤਿਹਾਸ ਵਿਚ ਬਚਨ ਵੀ ਆਉਂਦੇ। ਮਹਾਰਾਜ ਜੀ ਕਹਿੰਦੇ ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ ਜਿਹੜਾ ਹੈ ਉਹ ਮੈਨੂੰ ਚੰਗਾ ਨਹੀਂ ਲੱਗਦਾ, ਮੇਰਾ ਖਾਲਸੇ ਨੂੰ ਦਿੱਤਾ ਹੋਇਆ ਦਾਨ ਹੀ ਮੇਰੇ ਹਿਰਦੇ ਨੂੰ ਮਨ ਨੂੰ ਚੰਗਾ ਲੱਗਦਾ ਹੈ। ਮਹਾਰਾਜ ਜੀ ਇੱਥੋਂ ਤੱਕ ਵੀ ਕਹਿੰਦੇ ਜਿਹੜਾ ਮੇਰੇ ਖਾਲਸੇ ਨੂੰ ਦਾਨ ਕਰੋਗੇ, ਖਾਲਸੇ ਨੂੰ ਦਿੱਤਾ ਹੋਇਆ ਦਾਨ ਅੱਗੇ ਫਲੀਭੂਤ ਹੋਵੇਗਾ। ਕਮਾਲ ਦਾ ਬਚਨ ਹੈ, ਖਾਲਸੇ ਨੂੰ ਦਿੱਤਾ ਹੋਇਆ ਦਾਨ ਅੱਗੇ ਫਲੀਭੂਤ ਹੋਵੇਗਾ। ਖਾਲਸਾ ਜੀ ਜਿਹੋ ਜਿਹੇ ਬੰਦਿਆਂ ਨੂੰ ਅਸੀਂ ਦਾਨ ਕਰਦੇ ਹਾਂ ਉਹੋ ਜਿਹਾ ਬਣ ਕੇ ਲੈਣਾ ਪੈਂਦਾ, ਐਸੇ ਮਹਾਂਪੁਰਖਾਂ ਦੇ ਅਨੁਭਵ ਨੇ। ਜੇ ਖਾਲਸੇ ਨੂੰ ਦਾਨ ਦੇਵਾਂਗੇ ਤੇ ਫਿਰ ਘੱਟੋ ਘੱਟ ਖਾਲਸਾ ਬਣ ਕੇ ਹੀ ਦਾਨ ਲਵਾਂਗੇ ਨਾ। ਜੇ ਨਸ਼ੇੜੀਆਂ ਨੂੰ ਦਾਨ ਕਰਨਾ, ਰਾਹ ਦੇ ਵਿੱਚ ਮੰਗਤਿਆਂ ਨੂੰ ਅਸੀਂ ਦਾਨ ਕਰੀ ਜਾਂਦੇ ਹਾਂ, ਉਹੋ ਜਿਹਾ ਬਣ ਕੇ ਫਿਰ ਉਹਨਾਂ ਕੋਲੋਂ ਦਾਨ ਲੈਣਾ ਪੈਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੇਰਾ ਖਾਲਸੇ ਨੂੰ ਦਿੱਤਾ ਹੋਇਆ ਹੀ ਦਾਨ ਅੱਗੇ ਫਲੀਭੂਤ ਹੁੰਦਾ ਹੈ, ਸਾਰਥਕ ਹੁੰਦਾ, ਸਫਲਾ ਹੁੰਦਾ।
ਜਗ ਮੈਂ ਜਸ ਅਵਰ ਦੇ ਉਹ ਸਭ ਫੀਕੋ,
ਇਸ ਜਗਤ ਵਿੱਚ ਬਾਕੀ ਹੋਰ ਜਿਤਨਾ ਜਸ ਹਾਂ, ਲੋਕਾਂ ਵਿੱਚ ਤੁਸੀਂ ਦਾਨ ਕਰੋਗੇ ਤੁਹਾਨੂੰ ਵਡਿਆਈ ਤਾਂ ਮਿਲੇਗੀ, ਹੋਰ ਲੋਕਾਂ ਨੂੰ ਦਾਨ ਕਰੋਗੇ ਲੋਕ ਬੜੀ ਵਡਿਆਈ ਕਰਨਗੇ, ਜੀ ਵੇਖੋ ਕਿੰਨਾ ਦਾਨ ਪੁੰਨ ਕੀਤਾ ਇਹਨੇ, ਕਿੰਨਾ ਦਾਨ ਕਰਕੇ ਵੇਖੋ ਜੀ ਫਲਾਣੇ ਧਰਮ ਦੇ ਲੋਕਾਂ ਨੂੰ ਦਾਨ ਕੀਤਾ, ਜਿਹੜੇ ਦੂਸਰੇ ਬਗਾਨੇ ਧਰਮ ਦੇ ਲੋਕ ਨੇ। ਜਸ ਤੇ ਮਿਲ ਜਾਏਗਾ ਪਰ ਉਹ ਜਸ ਕਿਹੜੇ ਕੰਮ ਦਾ, ਕਹਿੰਦੇ ਫਿੱਕਾ ਹੈ। ਗੁਰੂ ਕਲਗੀ ਧਰ ਜੀ ਕਹਿੰਦੇ ਉਹ ਜਸ ਔਰ ਦੇਹੋ ਸਭ ਫੇਕੋ, ਹੋਰ ਜਿਹੜਾ ਜਸ ਕਿਸੇ ਨੂੰ ਦੇ ਕੇ ਮਿਲਦਾ ਮਹਾਰਾਜ ਜੀ ਕਹਿੰਦੇ ਉਹ ਫਿੱਕਾ ਹੈ, ਉਹ ਕਿਸੇ ਰਸ ਵਾਲਾ ਨਹੀਂ, ਬੇਰਸਾ ਹੈ।
ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋਧਨ ਹੈ ਸਭ ਹੀ ਨੀ ਕੋ।
ਭਗਤ ਜੀ ਮੇਰੇ ਘਰ ਵਿਚ ਜੋ ਕੁਝ ਵੀ ਹੈ, ਮੋਹ ਗ੍ਰਹਿ ਮੈਂ, ਚਾਹੇ ਮੇਰਾ ਮਨ ਹੈ, ਚਾਹੇ ਮੇਰਾ ਤਨ ਹੈ, ਤੇ ਚਾਹੇ ਮੇਰੇ ਘਰ ਦੇ ਵਿਚ ਜਿਤਨਾ ਧਨ ਹੈ, ਇਹ ਸਭ ਕੁਝ ਮੇਰੇ ਖਾਲਸੇ ਦਾ ਹੈ। ਇਹ ਬਚਨ ਕਹੇ ਹੀ ਨਹੀਂ ਗੁਰੂ ਕਲਗੀ ਧਰ ਨੇ ਸਫਲੇ ਕਰਕੇ ਵੀ ਵਿਖਾਏ, ਸਭ ਕੁਝ ਖਾਲਸੇ ਦੀ ਝੋਲੀ ਚ ਪਾ ਕੇ ਚਮਕੌਰ ਦੀ ਗੜੀ ਵਿਚ ਆ ਕੇ ਇੱਥੇ ਸੀਸ ਤੇ ਕਲਗੀ ਰਹਿ ਗਈ ਸੀ, ਗਾਤਰੇ ਸ੍ਰੀ ਸਾਹਿਬ ਰਹਿ ਗਈ ਸੀ, ਤੇ ਮਹਾਰਾਜ ਜੀ ਆਪਣੇ ਗਾਤਰੇ ਦੀ ਸ੍ਰੀ ਸਾਹਿਬ ਆਪਣੇ ਪੰਜਾਂ ਸਿੱਖਾਂ ਦੇ ਗਾਤਰੇ ਸਜਾਉਂਦਿਆਂ ਸੀਸ ਦੀ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾਉਂਦਿਆਂ ਸਭ ਕੁਝ ਖਾਲਸੇ ਨੂੰ ਸਮਰਪਣ ਕਰਕੇ ਕਹਿੰਦੇ ਮੇਰਾ ਖਾਲਸਾ ਹੁਣ ਮੇਰਾ ਰੂਪ ਹੈ, ਇਹਦੇ ਵਿਚ ਤੇ ਮੇਰੇ ਚ ਕੋਈ ਫਰਕ ਨਹੀਂ ਹੈ। ਕਿਹਾ ਹੀ ਨਹੀਂ ਇਹ ਬਚਨ ਸਫਲੇ ਵੀ ਕੀਤੇ। ਚਮਕੌਰ ਦੀ ਗੜੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿੱਥੇ ਮਹਾਰਾਜ ਜੀ ਨੇ ਆਪਣਾ ਸਭ ਕੁਝ ਖਾਲਸੇ ਦੇ ਚਰਨਾਂ ਵਿਚ ਅਰਪਣ ਕਰ ਦਿੱਤਾ, ਸਰਬੰਸ ਆਪਣੇ ਖਾਲਸੇ ਦੇ ਚਰਨਾਂ ਵਿਚ ਭੇਟ ਕਰ ਦਿੱਤਾ। ਸੋ ਸਤਿਗੁਰੂ ਜੀ ਕਹਿੰਦੇ ਮੇਰੇ ਘਰ ਦੇ ਵਿਚ ਇੱਥੋਂ ਤੱਕ ਕਿ ਮੇਰਾ ਜਿਹੜਾ ਇਹ ਸਿਰ ਹੈ, ਸਿਰ ਲਓ ਮੇਰਾ ਸਿਰ ਤੱਕ ਵੀ, ਔਰ ਤਨ ਸਭ ਹੀ ਇਨਹੀ ਕੋ, ਸਭ ਕੁਝ ਇਨ੍ਹਾਂ ਦਾ ਹੀ ਹੈ, ਮੇਰੇ ਖਾਲਸੇ ਦਾ ਹੀ ਹੈ, ਮੇਰੇ ਪੰਥ ਦਾ ਹੀ ਹੈ।
ਦੋਹੇਰਾ ਚੱਟ ਪਟਾਏ ਚਿਤ ਮੈਂ ਜਰਿਓ, कृत ज्यो क्रुद्धत हुए तृण ज्यो क्रुद्धत हुए।
महाराज जी ने जदों ये वचन कहे ना ते खालसा जी ये जड़ा दोहरा है ना ये श्री दसम ग्रंथ साहब का दोहरा है इत्थे श्री दसम ग्रंथ साहब का मध लगता है जिवें श्री गुरु ग्रंथ साहब का मध आदि पूर्ण मध पूर्ण अंत पूर्ण परमेसर है इत्थे लगता है श्री दसम ग्रंथ साहब का जो मध भाग की बाणी है वह चट पटाए चित मैं जरो इत्थे दोहरा इत्थे मध लगता है कि कहते वह चट पटाया चित दे विच ब्राह्मण सुन के जड़ गया सी पहला तृण ज्यो कुरदत होए जिवें घा का तिणका जड़द जलदा ना जरो तृण ऐदा क्रुद्धत होया ऐदा गुस्से विच आया सी ब्राह्मण
खोज रोज के होत लग देओ मिसर जू रोए
दी पई जड़ी फिरत सी ओदे गवाच जान कारण ब्राह्मण दी जड़ी पैखड नाल पया गया रस्ता सीगा ओदा रस्ता दूर हो गया यानि के हुण नवे रोजगार दी ढूंढ करनी पएगी इहनू जिहड़ा पहला इहनू इह सी कि गुरु घर पढ़ दे सारा गुरु घर दे विचों सानू मैनू सारा कुछ प्राप्त होना है ओ जड़ी फिरत सी इहदे अंदरों चली गई हुण रोण लगा
ही गुरु जी होए पंत तुम्हारा करे जंग तुरकन को मारा
तेरे ब्राह्मण नू समझ आई के गुरु साहब दा पंथ बड़ा सिरमौर है जेड़े पंथ नू गुरु कलगीधर जी इतना मान इतना सादर सत्कार दे रहे ने ए हाथ जोड़ के कहन लगा हे सतगुरु जी आने वाले समय में जेड़ा तुहाडा पंथ होना है जिस खालसे पंथ दे तुसी साजना करनी है
करे जंग तुरकन को मारा
और तुहाडे उस खालसे पंथ ने मैदाने जंग विच जंग करके बड़े बड़े तुरकां नू मारना मलेच्छां नू जेड़े जुल्म करन वाले जालम ते अत्याचारी ने उना दा नाश करना उना दा खात्मा करना है
विजय पाए सब वस संवारा
और खालसे ने जित प्राप्त करनी है तुहाडे पंथ ने क्योंकि ये पंथ तुसी साजना है ते उस पंथ विच तुसी अपनी महान शक्ति दा संचार करना है ते महाराज तुहाडे उस पंथ ने इस जगत विच विजय प्राप्त करके सब कुछ संभाल लेना जिन्ना राज भाग साज है सब कुछ तुहाडे पंथ ने संभाल लेना है
अवनी राज करै बो तेरा
और इस सारी धरती दे उत्ते तुहाडे पंथ दा राज होना पंडित केशव दास नूं समझ आई है इहदा पखंड जदों सतगुरां ने कढ दित्ता हुण इहनूं समझ आई सोझी आई कि गुरु पंथ दी किन्नी महत्ता है गुरु खालसे दी कितनी महत्ता है कहिंदा जी तुहाडे पंथ दा सारे पासे सारी धरती दे उत्ते राज होवेगा
तिन मैं जन्म होए पुन मेरा
महाराज जी कृपा करो मेरे ते दया करो कि मेरा अगला जन्म तुहाडे पंथ विच होवे तुहाडे पंथ विच खालसे विच मेरा जन्म होवे दुनिया दी कोई वस्तु गुरु खालसा जी ਉਹ ਕਹਿੰਦੇ ਨੇ ਕਿਸਮਤ ਨਾਲ ਮਿਲਦੀ ਹੈ ਕੋਈ ਵੀ ਵਸਤੂ ਹੈ ਕਿਸਮਤ ਨਾਲ ਮਿਲਦੀ ਹੈ ਪਰ ਉਹ ਕਿਸਮਤ ਨਾਲ ਮਿਲ ਜਾਂਦੀ ਹੈ ਪਰ ਗੁਰੂ ਖਾਲਸੇ ਦੇ ਘਰ ਵਿੱਚ ਸਿੱਖਾਂ ਦੇ ਘਰ ਵਿੱਚ ਜਨਮ ਉਹ ਕਿਸਮਤ ਨਾਲ ਨਹੀਂ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਕਰੋੜਾਂ ਵਿੱਚੋਂ ਕਿਸੇ ਨੂੰ ਗੁਰੂ ਕੇ ਖਾਲਸੇ ਦੇ ਘਰ 'ਚ ਜਨਮ ਸਿੱਖਾਂ ਦੇ ਘਰ 'ਚ ਜਨਮ ਇਹ ਕਹਿ ਰਿਹਾ ਗੁਰੂ ਖਾਲਸੇ ਦੀ ਮਹੱਤਤਾ ਜਦੋਂ ਸਤਿਗੁਰਾਂ ਦੇ ਮੂੰਹੋਂ ਸੁਣੀ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਤੁਹਾਡੇ ਪੰਥ ਵਿੱਚ ਖਾਲਸੇ ਵਿੱਚ ਮੇਰਾ ਜਨਮ ਹੋਵੇ
ਸੁਣ ਕਲਗੀਧਰ ਭਏ ਪ੍ਰਸੰਨ ਸਿੰਘ ਬਣਨ ਚਾਹਿਓ ਤੂੰ ਧੰਨ
ਸਿੱਖ ਤਾਂ ਹੁਣੇ ਬਣ ਚੁੱਕਾ ਸੀ ਗੁਰੂ ਸਾਹਿਬ ਦਾ ਸੇਵਕ ਤਾਂ ਹੁਣੇ ਬਣ ਗਿਆ ਕੇਸ਼ੋ ਦਾਸ ਪਰ ਕਹਿੰਦਾ ਅਗਲੇ ਜਨਮ ਵੀ ਮੇਰੇ ਸਿੱਖਾਂ ਦੇ ਘਰ ਹੀ ਹੋਣ ਤੇ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਧੰਨ ਹੈ ਤੂੰ ਕਿ ਤੇਰੇ ਮਨ ਵਿੱਚ ਗੁਰੂ ਪੰਥ ਦੇ ਪ੍ਰਤੀ ਇਤਨੀ ਭਾਵਨਾ ਤੂੰ ਧੰਨ ਹੈ ਸਿੰਘ ਬਣਨ ਦੀ ਇੱਛਾ ਰੱਖੀ ਹੈ
ਤੀਨ ਵਾਰ ਹੋਏ ਪੰਥ ਮੁਜਾਰੇ ਲੈ ਸਿੰਘ ਮੈਂ ਸਰਦਾਰਾ
ਖਾਲਸੇ ਪੰਥ ਵਿੱਚ ਜਨਮ ਲਵੇਗਾ ਔਰ ਜਨਮ ਲੈ ਕੇ ਤੈਨੂੰ ਪੰਥ ਦੇ ਵਿੱਚ ਸਰਦਾਰੀਆਂ ਵੀ ਮਿਲਣਗੀਆਂ ਤੈਨੂੰ ਪੰਥ ਦੇ ਵਿਚ ਸਰਦਾਰੀਆਂ ਵੀ ਪ੍ਰਾਪਤ ਹੋਣਗੀਆਂ।
ਇਹ ਵਰ ਪਾਏ ਅਰਖ ਤੂੰ ਧਰਕੇ,
ਮਹਾਰਾਜ ਜੀ ਕੋਲੋਂ ਇਹ ਵਰ ਪੰਡਿਤ ਕੇਸ਼ੋ ਦਾਸ ਨੇ ਪ੍ਰਾਪਤ ਕੀਤਾ ਤੇ ਬੜਾ ਖੁਸ਼ ਹੋਇਆ।
ਵਿਪਰ ਕਲੇਵਰ ਕੋ ਸਜ ਕਰਕੇ,
ਆਪਣਾ ਬ੍ਰਾਹਮਣ ਸਰੀਰ ਜਿਹੜਾ ਸੀ, ਕਲੇਵਰ ਨਾਮ ਹੈ ਸਰੀਰ ਦਾ, ਇਹਨੇ ਸਰੀਰ ਤਿਆਗ ਦਿੱਤਾ।
ਭਾਇਓ ਖਾਲਸੇ ਮੈਂ ਸਰਦਾਰ,
ਇਹ ਖਾਲਸੇ ਵਿਚ ਫਿਰ ਸਿੰਘ ਬਣ ਕੇ ਦੁਬਾਰਾ ਜਨਮ ਲੈ ਕੇ
ਅਨੇ ਤੁਰਕ ਬੋ ਜੰਗ ਮਜਾ,
ਬੜੇ ਤੁਰਕਾਂ ਨਾਲ ਆਪ ਵੀ ਲੜਦਾ ਰਿਹਾ। ਗੁਰੂ ਖਾਲਸੇ ਵਿਚ ਸਿੰਘ ਬਣ ਕੇ, ਸਿੰਘ ਸੱਜ ਕੇ ਇਹਨੇ ਬੜੇ ਤੁਰਕਾਂ ਦਾ, ਮਲੇਛਾਂ ਦਾ ਨਾਸ ਕੀਤਾ।
ਬ੍ਰਿੰਦ ਭੋਗ ਭੋਗੇ ਸੁਖ ਪਾਏ,
ਬਹੁਤ ਸਾਰੇ ਸੁਖ ਇਹਨੇ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਕੀਤੇ।
ਕਥਾ ਬਿਪਰ ਕੀ ਭੀਸ ਭਾਏ,
ਗੁਰੂ ਖਾਲਸਾ ਜੀ, ਇਹ ਸੀ ਪੰਡਿਤ ਕੇਸ਼ੋ ਦਾਸ ਦੀ ਕਥਾ ਕਿ ਕਿਵੇਂ ਕੇਸ਼ੋ ਦਾਸ ਗੁਰੂ ਘਰ ਆਇਆ, ਪਹਿਲਾਂ ਕਿਵੇਂ ਇਹਨੇ ਪਖੰਡ ਕੀਤਾ, ਫਿਰ ਗੁਰੂ ਸਾਹਿਬ ਨੇ ਪਖੰਡ ਦੂਰ ਕੀਤਾ। ਸਤਿਗੁਰੂ ਤਾਂ ਸਤਬੁੱਧੀ ਬਖਸ਼ਦੇ ਨੇ ਤੇ ਹੁਣ ਇਹਨੂੰ ਸਤਬੁੱਧੀ ਬਖਸ਼ੀ ਤੇ ਫਿਰ ਕਹਿੰਦਾ ਮਹਾਰਾਜ ਮੈਨੂੰ ਸਿੱਖ ਬਣਾਓ।
ਗਰਵ ਪਟਿਓ ਸਭ ਆਪਣੇ ਧਾਮ, ਰਿਓ ਕੁਛ ਠੀਕ ਬਿਸਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਨੂੰ ਮਾਇਆ ਦਾ ਗੱਫਾ ਵੀ ਦਿੱਤਾ, ਖੁੱਲੀ ਮਾਇਆ ਵੀ ਇਹਨੂੰ ਮਹਾਰਾਜ ਜੀ ਨੇ ਦਿੱਤੀ। ਉਹ ਮਾਇਆ ਇਹਨੇ ਆਪਣੇ ਘਰ ਭੇਜ ਦਿੱਤੀ। ਫਿਰ ਜਿਹੜਾ ਬਾਕੀ ਦਾ ਜੀਵਨ ਸੀ ਗੁਰੂ ਸਾਹਿਬ ਦੇ ਚਰਨਾਂ ਚ ਰਹਿ ਕੇ ਇਹਨੇ ਬਤੀਤ ਕੀਤਾ। ਮਾਇਆ ਘਰ ਭੇਜ ਦਿੱਤੀ ਕਿ ਤੁਹਾਨੂੰ ਮਾਇਆ ਚਾਹੀਦੀ ਹੈ, ਪਰਿਵਾਰ ਮਾਇਆ ਦਾ ਆਪਣਾ ਪਾਲਣ ਪੋਸ਼ਣ ਕਰੇ, ਮੈਂ ਹੁਣ ਗੁਰੂ ਚਰਨਾਂ ਚ ਹੀ ਰਹਾਂਗਾ। ਤੋ ਇਸ ਤਰ੍ਹਾਂ ਕੇਸ਼ੋ ਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਹੀ ਰਹਿ ਕੇ ਇਹਨੇ ਸਮਾਂ ਬਤੀਤ ਕੀਤਾ।
ਪੈਰਮ ਸ਼ਬਦ ਤੰਗ ਤੇ ਅਰ ਹੋਵਨ ਪਵਲ ਚਾਲ।
ਖਾਲਸਾ ਜੀ, ਜਿਸ ਵੇਲੇ ਅਕਾਲ ਪੁਰਖ ਦੀ ਸ਼ਕਤੀ ਪ੍ਰਚੰਡ ਹੋਈ ਹੈ, ਪਿੱਛੇ ਆਪ ਜੀ ਨੇ ਕਥਾ ਚ ਸਰਵਣ ਕੀਤਾ ਕਿ ਉਸ ਵੇਲੇ ਬੜਾ ਭੈਰਵ ਭਿਆਨਕ ਸ਼ਬਦ ਉੱਠਿਆ ਸੀ, ਬੱਦਲਾਂ ਦੀ ਗੜਗੜਾਹਟ ਹੋਈ ਸੀ, ਗਰਜ ਹੋਈ ਸੀ, ਔਰ ਉਹ ਬੱਦਲਾਂ ਦੀ ਗੜਗੜਾਹਟ ਤੇ ਭਿਆਨਕ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਸੀ। ਧਰਤੀ ਹਿੱਲ ਗਈ ਸੀ ਇਕਦਮ, ਇਕਦਮ ਸਾਰੀ ਧਰਤੀ ਦੇ ਉੱਤੇ ਭੁਵਚਾਲ ਭੁਚਾਲ ਬਣ ਗਿਆ ਸੀ।
ਸੈਲਪਤੀ ਸਬੂਨ ਲੱਗਿਓ ਬਿਤਨ ਕਾਲੀ ਕਾ।
ਪਹਾੜੀ ਰਾਜਿਆਂ ਨੂੰ ਪਤਾ ਤੇ ਸੀਗਾ ਕਿ ਗੁਰੂ ਸਾਹਿਬ ਸ਼ਕਤੀ ਪ੍ਰਗਟ ਕਰ ਰਹੇ ਨੇ, ਉਨ੍ਹਾਂ ਨੂੰ ਹੁਣ ਪਤਾ ਲੱਗ ਗਿਆ ਕਿ ਅੱਜ ਗੁਰੂ ਸਾਹਿਬ ਜੀ ਨੇ ਪਰਮਾਤਮਾ ਦੀ ਸ਼ਕਤੀ, ਅਸੀਂ ਤਾਂ ਜਿਹਨੂੰ ਕਾਲੀ ਮੰਨਦੇ ਹਾਂ, ਦੁਰਗਾ ਮੰਨਦੇ ਹਾਂ, ਮੂਰਤੀ ਮੰਨਦੇ ਹਾਂ, ਉਹ ਸ਼ਕਤੀ ਨਹੀਂ, ਗੁਰੂ ਸਾਹਿਬ ਨੇ ਇੱਕ ਪ੍ਰਕਾਸ਼ ਰੂਪ ਸ਼ਕਤੀ ਜਿਹਦਾ ਕੋਈ ਰੂਪ ਨਹੀਂ ਹੈ, ਜਿਸ ਦਾ ਕੋਈ ਰੰਗ ਨਹੀਂ ਹੈ, ਜਿਸ ਸ਼ਕਤੀ ਦਾ ਕੋਈ ਰੂਪ ਵਰਣ ਚੈਣ ਨਹੀਂ, ਜਿਹੜੇ ਸਾਰੇ ਜਗਤ ਵਿੱਚ ਕੰਮ ਕਰ ਰਹੀ ਹੈ, ਸਾਰੇ ਸੰਸਾਰ ਦੇ ਵਿੱਚ ਜਿਹੜੀ ਕੰਮ ਕਰ ਰਹੀ ਹੈ, ਉਸ ਸ਼ਕਤੀ ਨੂੰ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਕੀਤਾ। ਇਸ ਗੱਲ ਦਾ ਪਤਾ ਜਿੰਨੇ ਪਹਾੜੀ ਰਾਜੇ ਸਨ ਉਹਨਾਂ ਨੂੰ ਵੀ ਪਤਾ ਲੱਗਾ ਹੈ।
ਬਹੁਤ ਸੁਣਿਓ ਬਰ ਲੈ ਗੁਰੇ ਆਏ,
ਫਿਰ ਉਹਨਾਂ ਨੇ ਸੁਣਿਆ ਕਿ ਸਤਿਗੁਰਾਂ ਨੇ ਪਰਮਾਤਮਾ ਦੀ ਉਸ ਪ੍ਰਚੰਡ ਸ਼ਕਤੀ ਨੂੰ ਆਪਣੇ ਹਿਰਦੇ ਚ ਵਸਾ ਕੇ ਉਹਦੇ ਕੋਲੋਂ ਵਰ ਪ੍ਰਾਪਤ ਕੀਤਾ ਤੇ ਵਰ ਪ੍ਰਾਪਤ ਕਰਕੇ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਆਏ ਹਨ।
ਅਦਭੁਤ ਲਕਰ ਬਿਸਮਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਐਸਾ ਅਦਭੁਤ ਕੌਤਕ ਜਾਣ ਕੇ ਕਿ ਪਹਿਲਾਂ ਸਤਯੁਗ ਤ੍ਰੇਤੇ ਦੁਆਪਰ ਵਿਚ ਵੀ ਕੋਈ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਨਹੀਂ ਕਰ ਸਕਿਆ, ਉਹ ਸ਼ਕਤੀ ਨੂੰ ਪ੍ਰਗਟ ਨਹੀਂ ਕਰ ਸਕਿਆ। ਹਾਂ, ਸੁਪਨੇ ਵਿਚ ਤਾਂ ਸ਼ਕਤੀ ਦੇ ਦਰਸ਼ਨ ਕਰਦੇ ਰਹੇ ਬੜੇ ਬੜੇ, ਪਰ ਪ੍ਰਤੱਖ ਰੂਪ ਵਿਚ ਪ੍ਰਗਟ ਨਹੀਂ ਕੀਤਾ। ਪ੍ਰਤੱਖ ਰੂਪ ਚ ਅਗਰ ਪ੍ਰਗਟ ਕੀਤਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਇਸ ਕਰਕੇ ਜਿੰਨੇ ਪਹਾੜੀ ਰਾਜੇ ਸਨ ਸਭ ਅਦਭੁਤ ਲੱਖ ਕਰਕੇ ਗੁਰੂ ਸਾਹਿਬ ਦੀ ਇਸ ਕਲਾ ਨੂੰ ਹੈਰਾਨ ਹੋਏ, ਸਭ ਦੇ ਮਨ ਵਿਚ ਵਿਸਮਾਦ ਦੀ ਅਵਸਥਾ ਬਣੀ।
ਭੀਮ ਚੰਦ ਤੇ ਆਦਿਕ ਜੇਈ ਦਰਸ਼ਨ ਕਰਬੋ ਚਾਹਤ ਸੇਈ।
ਰਾਜਾ ਭੀਮ ਚੰਦ, ਹੋਰ ਵੀ ਕਈ ਰਾਜੇ ਜਿਹੜੇ ਇਹਦੇ ਨਾਲ ਸਨ, ਉਹ ਸਾਰੇ ਰਾਜਿਆਂ ਦੇ ਮਨ ਚ ਇੱਛਾ ਹੋਈ ਕਿ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਜਿਨ੍ਹਾਂ ਨੇ ਇਤਨਾ ਵੱਡਾ ਮਹਾਨ ਤਪ ਕੀਤਾ ਹੈ, ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਚੰਡ ਕੀਤਾ ਹੈ, ਉਹਨਾਂ ਦੇ ਦਰਸ਼ਨ ਚੱਲ ਕੇ ਸਾਨੂੰ ਕਰਨੇ ਚਾਹੀਦੇ ਨੇ। ਇਸ ਤਰ੍ਹਾਂ ਦੀ ਇੱਛਾ ਕਰਕੇ ਭੀਮ ਚੰਦ ਆਦਿਕ ਜਿਹੜੇ ਰਾਜੇ ਸਨ,
ਪਥ ਪਥ ਕਰਬੋ ਵਿਧੀ ਉਪਹਾਰ,
ਇਹਨਾਂ ਨੇ ਪਹਿਲਾਂ ਸਤਿਗੁਰਾਂ ਕੋਲ ਅਨੇਕ ਪ੍ਰਕਾਰ ਦੇ ਉਪਹਾਰ ਭੇਜੇ ਆਪਣੇ ਆਉਣ ਤੋਂ ਪਹਿਲਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹ ਸਤਿਗੁਰੂ ਜੀ ਦੇ ਚਰਨਾਂ ਵਿਚ ਭੇਜੀਆਂ ਹਨ।
ਆਏ ਪਹੁੰਚੇ ਗੁਰਦਰਬਾਰ,
ਪਹਿਲਾਂ ਭੇਟਾਵਾਂ ਭੇਜੀਆਂ, ਫਿਰ ਬਾਅਦ ਵਿਚ ਆਪ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਦੇ ਚਰਨਾਂ ਵਿਚ ਆਏ ਹਨ।
ਸਭਾ ਸਥਾਨ ਵਿਸ਼ਾਲ ਸੁਹਾਵਾ,
ਜਿੱਥੇ ਸਤਿਗੁਰਾਂ ਦੀ ਬੜੀ ਵਿਸ਼ਾਲ ਸਭਾ ਲੱਗੀ ਹੈ, ਬੜਾ ਵੱਡਾ ਭਾਰੀ ਦੀਵਾਨ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਜਿਆ ਹੋਇਆ ਹੈ।
ਅਨੇਕ ਰੰਗ ਕੋ ਫਰਸ਼ ਦਸਾਵਾ,
ਅਨੇਕ ਪ੍ਰਕਾਰ ਦੇ ਰੰਗ ਰੰਗ ਦੇ ਫਰਸ਼ ਗਲੀਚੇ, ਭਾਂਤ ਭਾਂਤ ਦੇ ਗਲੀਚੇ ਵਿਛੇ ਹੋਏ ਮਹਾਰਾਜ ਜੀ ਦਾ ਦਰਬਾਰ ਬਾਦਸ਼ਾਹਾਂ ਵਰਗਾ ਦਰਬਾਰ ਹੈ। ਬਾਦਸ਼ਾਹ ਦਾ ਦਰਬਾਰ ਵੀ ਇਤਨਾ ਸੁੰਦਰ ਨਹੀਂ ਸਜਦਾ, ਇੰਦਰ ਦਾ ਵੀ ਸਵਰਗਪੁਰੀ ਵਿਚ ਦਰਬਾਰ ਇਤਨਾ ਸੁੰਦਰ ਨਹੀਂ ਸਜਦਾ ਜਿਤਨਾ ਸੁੰਦਰ ਦਰਬਾਰ ਮੇਰੇ ਸਤਿਗੁਰੂ ਗੁਰੂ ਕਲਗੀਧਰ ਦਾ ਹੈ। ਅਤ ਉੱਚਾ ਤਾਕਾ ਦਰਬਾਰ, ਐਸਾ ਮਹਾਨ ਉੱਚਾ ਦਰਬਾਰ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਐਸੇ ਤਖਤ ਦੇ ਉੱਤੇ ਗੁਰੂ ਕਲਗੀਧਰ ਬਿਰਾਜਮਾਨ ਨੇ ਔਰ ਦਰਬਾਰ ਬੜਾ ਸੁੰਦਰ ਸਜਿਆ ਹੈ।
ਬੀਚ ਸਿੰਘਾਸਨ ਸਤਿਗੁਰ ਕੇਰਾ,
ਸਜੇ ਹੋਏ ਦਰਬਾਰ ਦੇ ਵਿਚ ਮਹਾਰਾਜ ਜੀ ਦਾ ਸੋਨੇ ਦਾ ਸਿੰਘਾਸਨ ਹੈ। ਜਿਹੜੇ ਸਿੰਘਾਸਨ ਤੇ ਸਤਿਗੁਰੂ ਬੈਠਦੇ ਨੇ ਨਾ ਖਾਲਸਾ ਜੀ, ਉਹ ਸਿੰਘਾਸਨ ਸਵਰਨ ਦਾ, ਸੋਨੇ ਦਾ ਬਣਿਆ ਹੋਇਆ ਸਿੰਘਾਸਨ ਹੈ।
ਸੁਪੱਟ ਸਿੱਖ ਬੈਠੇ ਚੋਂ ਫੇਰਾ,
ਸਿੰਘਾਸਨ ਤੇ ਬਾਜਾ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਨੇ। ਸਤਿਗੁਰਾਂ ਦੇ ਬਹੁਤ ਸਾਰੇ ਸੁਪੱਟ ਸੂਰਮੇ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਦੇ ਚਾਰੇ ਪਾਸੇ, ਭਾਈ ਮਾਰੀ ਚੰਦ ਜੀ ਵਰਗੇ, ਗੁਲਾਬ ਚੰਦ ਜੀ ਵਰਗੇ, ਦੀਵਾਨ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ, ਆਲਮ ਜੀ, ਏਦਾਂ ਬੜੇ ਬੜੇ ਨਾਮ ਰਸੀਏ ਗੁਰਸਿੱਖ ਯੋਧੇ ਸੂਰਬੀਰ ਸਤਿਗੁਰਾਂ ਦੇ ਚਾਰੇ ਪਾਸੇ ਬੈਠੇ ਹਨ।
ਚੇਤੋ ਆਦਿਕ ਬੜੋ ਮਸੰਦ,
ਗੁਰੂ ਘਰ ਦਾ ਇੱਕ ਮਸੰਦ ਸੀ ਚੇਤੋ, ਬੜਾ ਵੱਡਾ ਮਸੰਦ ਸੀ ਗੁਰੂ ਘਰ ਦਾ ਚੇਤੋ ਆਦਿਕ। ਇਹਦੇ ਨਾਲ ਹੋਰ ਵੀ ਕਈ ਮਸੰਦ ਸੀ, ਉਹ ਸਾਰੇ ਇਕੱਠੇ ਹੋ ਕੇ ਮਹਾਰਾਜ ਜੀ ਦੇ ਦਰਬਾਰ ਚ ਬੈਠੇ ਨੇ।
ਕਵੀ ਗੁਣ ਜਨ ਸੋ ਸਭਾ ਸੰਪੂਰਨ,
ਚੇਤੋ ਵਰਗੇ ਮਸੰਦ ਬੈਠੇ ਨੇ। ਫਿਰ ਮਹਾਰਾਜ ਜੀ ਦੀ ਸਭਾ ਵਿਚ ਬੜੇ ਬੜੇ ਵਿਦਵਾਨ ਕਵੀ, ਸਤਿਗੁਰੂ ਜੀ ਵਿਦਵਾਨਾਂ ਦੀ ਕਦਰ ਕਰਦੇ ਨੇ, ਬੜੇ ਬੜੇ ਵਿਦਵਾਨ ਕਵੀ, ਮਹਾਨ ਕਵੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਚ ਹਨ। ਸਭਾ ਕਵੀਆਂ ਨਾਲ, ਵਿਦਵਾਨਾਂ ਨਾਲ, ਯੋਧਿਆਂ ਨਾਲ, ਸੂਰਬੀਰਾਂ ਨਾਲ ਭਰੀ ਹੋਈ ਹੈ ਔਰ ਬੜੇ ਬੜੇ ਵਿਦਵਾਨ ਕਵੀ ਸਤਿਗੁਰਾਂ ਦੀ ਸਭਾ ਵਿਚ ਬੈਠੇ ਸ਼ੋਭਨੀਕ ਹੋ ਰਹੇ ਨੇ।
ਭੀਮ ਚੰਦ ਤੇ ਆਦਿਕ ਰਾਜੇ ਪਹੁੰਚੇ ਪ੍ਰਭੂ ਮਿਲਨ ਕੇ ਕਾਜੇ,
ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ ਡਡਵਾਲੀਆ ਜਿਹਦੀ ਸਤਿਗੁਰਾਂ ਨੇ ਮਦਦ ਕੀਤੀ ਸੀ ਪਿੱਛੇ ਜਦੋਂ ਰਾਜਾ ਅਲਫ ਖਾਨ ਜਾਂ ਉਹਦੇ ਹੋਰ ਸੂਰਮੇ ਆਏ ਸਨ, ਉਹਨਾਂ ਤੋਂ ਮਦਦ ਕੀਤੀ ਸੀ। ਉਹ ਰਾਜਾ ਪ੍ਰਿਥੀ ਚੰਦ ਹੋਰ ਕਈ ਰਾਜੇ ਜਿਹੜੇ ਗੁਰੂ ਸਾਹਿਬ ਦੇ ਨਾਲ ਕੁਝ ਭਾਵਨਾ ਰੱਖਦੇ ਸਨ, ਉਹ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਇਕੱਠੇ ਹੋ ਕੇ ਆਏ ਹਨ।
ਹਿਰਦੇ ਰਾਜ ਮਦ ਧਰੇ ਬਿਸਾਲਾ,
ਆਏ ਤਾਂ ਹਨ ਪਰ ਇਨ੍ਹਾਂ ਦੇ ਮਨਾਂ ਵਿਚ ਆਪਣੇ ਰਾਜ ਦਾ ਹੰਕਾਰ ਹੈ, ਰਾਜ ਦਾ ਅਹੰਕਾਰ ਇਨ੍ਹਾਂ ਦੇ, ਕਿਉਂਕਿ ਰਾਜੇ ਸਨ। ਆਏ ਤਾਂ ਹਨ ਗੁਰੂ ਸਾਹਿਬ ਦੇ ਕੋਲ ਚੱਲ ਕੇ, ਪਰ ਉਸ ਭਾਵਨਾ ਨਾਲ ਨਹੀਂ ਜਿਹੜੀ ਚਾਹੀਦੀ ਹੈ। ਇਨ੍ਹਾਂ ਅੰਦਰ ਰਾਜ ਦਾ ਮਦ ਹੈ, ਆਪਣੇ ਹੰਕਾਰ ਦੇ ਵਿਚ ਭਰੇ ਹੋਏ ਨੇ।
ਸ਼ਸਤਰ ਬੇਬੂਕਨ ਜੁਤ ਫਟ ਜਾਲਾ,
ਬੜੇ ਬੜੇ ਸੋਹਣੇ ਸ਼ਸਤਰ ਗਹਿਣੇ ਆਪਣੇ ਸੂਰਮਿਆਂ ਦੇ ਸਮੇਤ ਚੱਲ ਕੇ ਆਏ ਨੇ।
ਕਰ ਬੰਦੇ ਬੰਧਨ ਕੋ ਕਰੇ,
ਹੱਥ ਜੋੜ ਕੇ ਇਨ੍ਹਾਂ ਨੇ ਆ ਕੇ ਸਤਿਗੁਰਾਂ ਨੂੰ ਬੰਦਨਾ ਕੀਤੀ ਹੈ।
ਧਨ ਕੀ ਭੇਟ ਅਗਰ ਕਰ ਧਰੇ,
ਬਹੁਤ ਸਾਰਾ ਧਨ ਮਾਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਲਿਆ ਕੇ ਰੱਖੀ ਹੈ।
ਇਸ ਲਈ ਬੈਠੇ ਗੁਰ ਤੇ,
ਸਤਿਗੁਰਾਂ ਦੀ ਆਗਿਆ ਲੈ ਕੇ ਜਿੰਨੇ ਰਾਜੇ ਸਨ ਸਾਰੇ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਗਏ।
ਖੜਗ ਸਿਪਰ ਕੋ ਧਰੇ ਸਰੇ,
ਦਾਤਰੇ ਇਨ੍ਹਾਂ ਨੇ ਤੇਗਾਂ ਢਾਲਾਂ ਧਾਰਨ ਕੀਤੀਆਂ ਹੋਈਆਂ, ਗੁਰੂ ਚਰਨਾਂ ਵਿਚ ਆ ਕੇ ਬੈਠੇ ਨੇ और महाराज जी दे नाल इन्हां दे वचन बिलास होए ने।
लाल गुलाल गुरु को रंग खरग विशाल कटे कट संग।
बड़ा लाल गुलाल सतगुरु दसवें पातशाह दा रंग गूढ़ा लाल सुरख है, चेहरे ते बड़ा प्रताप है और गात्रे महाराज जी दे तेग है, मोढे ते ढाल है, शस्त्रधारी होके तैयार बर तैयार होके दसवें पातशाह बैठे ने। इन्हां पहाड़ी राजयां दे नाल जिवें सतगुरां दे वचन हो रहे ने, वार्तालाप हो रही है।